ਜੀ ਦੋਸਤੋ, ਹਰਮਨ ਰੇਡੀਓ ਤੁਸੀਂ ਇਸ ਵੇਲੇ ਸੁਣ ਵੀ ਰਹੇ ਹੋ ਅਤੇ ਵੇਖ ਵੀ ਰਹੇ ਹੋ ਫੇਸਬੁੱਕ ਲਾਈਵ 'ਤੇ। ਇਸ ਵੇਲੇ ਅਸੀਂ ਲਾਈਵ ਹਾਂ ਆਪਣੇ ਮਾਰਨਿੰਗ ਸ਼ੋ ਲਹਿਰਾਂ ਦੇ ਨਾਲ, ਔਰ ਲਹਿਰਾਂ ਪ੍ਰੋਗਰਾਮ ਤੁਸੀਂ ਹਰ ਰੋਜ਼ ਸੁਣਦੇ ਹੋ ਔਨ ਏਅਰ ਸਟ੍ਰੀਮਿੰਗ 'ਤੇ ਸਾਨੂੰ 8 ਵਜੇ ਤੋਂ 10 ਵਜੇ ਦੇ ਦੌਰਾਨ। ਪਰ ਅੱਜ ਦੇ ਲਹਿਰਾਂ ਪ੍ਰੋਗਰਾਮ ਦੀ ਖਾਸੀਅਤ ਇਹ ਹੈ ਕਿ ਅੱਜ ਲਹਿਰਾਂ ਪ੍ਰੋਗਰਾਮ ਦੇ ਵਿੱਚ ਖਬਰਾਂ ਦਾ ਜਿਹੜਾ ਸਿਲਸਿਲਾ ਹੈ ਉਹ ਅਸੀਂ ਫੇਸਬੁੱਕ ਲਾਈਵ 'ਤੇ ਵੀ ਲੈ ਕੇ ਆਏ ਹਾਂ, ਔਰ ਇਸ ਸਿਲਸਿਲੇ ਦੇ ਵਿੱਚ ਹਮੇਸ਼ਾ ਵਾਂਗ ਸਾਡੇ ਨਾਲ ਸਾਡਾ ਸਾਥ ਦਿੰਦੇ ਹੁੰਦੇ ਨੇ ਪੰਜਾਬ ਤੋਂ ਜਾਂ ਫਿਰ ਦਿੱਲੀ ਤੋਂ ਸਰਦਾਰ ਜਸਵਿੰਦਰ ਸਿੰਘ ਬਿੱਟਾ ਹੁਰੀ। ਇਸ ਵੇਲੇ ਸਾਡੇ ਨਾਲ ਜਸਵਿੰਦਰ ਸਿੰਘ ਬਿੱਟਾ ਹੁਰੀ ਵੀ ਜੁੜ ਚੁੱਕੇ ਨੇ। ਉਹ ਕਿੱਥੋਂ ਜੁੜੇ ਨੇ, ਦਿੱਲੀ ਤੋਂ ਜਾਂ ਪੰਜਾਬ ਤੋਂ, ਉਹ ਉਹਨਾਂ ਤੋਂ ਹੀ ਜਾਣਾਂਗੇ। ਸਭ ਤੋਂ ਪਹਿਲਾਂ ਖਬਰਾਂ ਦੇ ਸਿਲਸਿਲੇ ਦੇ ਵਿੱਚ ਜੀ ਆਇਆਂ ਨੂੰ ਕਹਿੰਦੇ ਹਾਂ ਬਿੱਟਾ ਸਾਹਿਬ, ਬਹੁਤ ਬਹੁਤ ਜੀ ਆਇਆਂ ਨੂੰ ਤੇ ਸਤਿ ਸ੍ਰੀ ਅਕਾਲ
ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ, ਸ਼ੁਕਰੀਆ।
ਜੀ। ਸੋ ਬਿੱਟਾ ਸਾਹਿਬ, ਅੱਜ ਕਿਸ ਥਾਂ ਤੋਂ ਤੁਸੀਂ ਸਾਡੇ ਨਾਲ ਜੁੜੇ ਹੋਏ ਹੋ?
ਹਾਂਜੀ, ਅੱਜ ਮੈਂ ਹਾਲੇ ਦਿੱਲੀ ਹਾਂ ਕਿਉਂਕਿ ਪਿਛਲੇ ਹਫ਼ਤੇ ਮੈਨੂੰ ਦਿੱਲੀ ਇਸ ਕਰਕੇ ਮੈਨੂੰ ਆਉਣਾ ਪਿਆ ਸੀਗਾ ਕਿ ਕੋਵਿਡ ਕੇਅਰ ਸੈਂਟਰ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਅਸਥਾਨ ਤੇ ਗੁਰਦੁਆਰਾ ਨਕਾਬਗੰਜ ਸਾਹਿਬ ਵਿਖੇ ਜਿਹੜਾ ਬਣਾਇਆ ਸੀ ਉਸਦਾ ਓਪਨਿੰਗ ਸੀ, ਤਾਂ
ਜੀ
ਮੈਂ ਸੋਚਿਆ ਕਿ ਇਹ ਕਵਰੇਜ ਵੀ ਬੜੀ ਜ਼ਰੂਰੀ ਹੈਗੀ ਹੈ, ਇਸ ਕਰਕੇ ਪਿਛਲੇ ਹਫ਼ਤੇ ਤੋਂ ਮੈਂ ਦਿੱਲੀ।
ਜੀ ਸੋ ਤੁਹਾਨੂੰ ਕਾਫੀ ਦੇਰ ਤੋਂ ਅਸੀਂ ਵੇਖਦੇ ਆ ਰਹੇ ਹਾਂ ਕਿ ਪੰਜਾਬ ਦੇ ਵਿੱਚ ਵੀ ਜੋ ਗਤੀਵਿਧੀਆਂ, ਚਾਹੇ ਉਹ ਰਾਜਨੀਤੀ ਦੇ ਨਾਲ ਸੰਬੰਧਿਤ ਨੇ, ਚਾਹੇ ਕੋਵਿਡ ਨੂੰ ਲੈ ਕੇ ਜੋ ਵੀ ਨੁਕਸਾਨ, ਜੋ ਵੀ ਹਰਜ਼ਾਨਾ ਜਿਹੜਾ ਆਮ ਲੋਕਾਂ ਨੂੰ ਭੁਗਤਣਾ ਪੈ ਰਿਹਾ, ਉਹਦੇ ਬਾਰੇ 'ਚ ਤੁਸੀਂ ਬਹੁਤ ਨੇੜਿਓਂ ਸਾਰਾ ਜਿਹੜੀ ਰਿਪੋਰਟਿੰਗ ਹੈ ਸਾਰੀ ਉਹ ਸਾਡੇ ਦਰਸ਼ਕਾਂ ਦੇ, ਸਾਡੇ ਸਰੋਤਿਆਂ ਦੇ ਹਵਾਲੇ ਕਰ ਦਿਓ। ਔਰ ਪਿਛਲੇ ਕੁਛ ਦਿਨਾਂ ਦੇ ਦੌਰਾਨ ਅਸੀਂ ਦੇਖਿਆ ਕਿ ਦਿੱਲੀ ਦੇ ਵਿੱਚ ਵੀ ਕੁਛ ਜਿਹੜੇ ਬੜੇ ਸੁਹਿਰਦ ਲੋਕ ਨੇ, ਜਿਹੜੇ ਅਸਲ ਦੇ ਵਿੱਚ ਲੋਕਾਂ ਦੀ ਮਦਦ ਦੇ ਲਈ ਅੱਗੇ ਆ ਰਹੇ ਨੇ, ਔਰ ਕੋਵਿਡ ਦੇ ਚੱਲਦੇ ਇਸ ਪ੍ਰਕੋਪ ਦੇ ਦੌਰਾਨ ਬਹੁਤ ਸਾਰੀ ਜਿਹੜੀ ਸਹਾਇਤਾ ਆ ਉਹ ਕਰ ਰਹੇ ਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ। ਸੋ ਉਹਨਾਂ ਬਾਰੇ ਬਹੁਤ ਸਾਰੀਆਂ ਜਿਹੜੀਆਂ ਰਿਪੋਰਟਸ ਆ ਉਹ ਅਸੀਂ ਤੁਹਾਡੀਆਂ ਵੇਖਦੇ ਆ ਰਹੇ ਹਾਂ। ਪਰ ਜਦੋਂ ਅਸੀਂ ਦਿੱਲੀ ਦੀ, ਪੰਜਾਬ ਦੀ ਜਾਂ ਭਾਰਤ ਦੀ ਗੱਲ ਕਰਦੇ ਹਾਂ ਤਾਂ ਭਾਰਤ ਦੇ ਬਹੁਤ ਸਾਰੇ ਹਿੱਸਿਆਂ ਦੇ ਵਿੱਚ ਵੱਖ ਵੱਖ ਤਰ੍ਹਾਂ ਦੇ ਜਿਹੜੇ ਪ੍ਰਕੋਪ ਨੇ ਉਹ ਵੀ ਚੱਲ ਰਹੇ ਆ, ਹਨਾ। ਸੋ ਉਹ ਸਾਰੇ ਪ੍ਰਕੋਪ ਜਿਹੜੇ ਆ ਉਹ ਹੁਣ ਵਾਰੋ ਵਾਰੀ ਭਾਰਤ ਦੇ ਉੱਤੇ, ਭਾਰਤ ਚ ਰਹਿਣ ਵਾਲੇ ਲੋਕਾਂ ਦੇ ਉੱਤੇ ਅਸਰ ਪਾ ਰਹੇ ਆ। ਅਜੇ ਕਰੋਨਾ ਦਾ ਜਿਹੜਾ ਪ੍ਰਕੋਪ ਆ ਉਹ ਖਤਮ ਨਹੀਂ ਹੋਇਆ, ਕਰੋਨਾ ਜਿਹੜਾ ਆ ਉਹ ਵੱਡੇ ਦੈਂਤ ਵਾਂਗ ਉੱਥੇ ਦੇ ਲੋਕਾਂ ਨੂੰ ਨਿਗਲ ਰਿਹਾ, ਜਦਕਿ ਹੋਰ ਜਿਹੜੀਆਂ ਨੈਚੁਰਲ ਡਿਜ਼ਾਸਟਰਸ ਆ, ਜਿਹੜੀਆਂ ਕੁਦਰਤੀ ਘਟਨਾਵਾਂ ਜਿਹੜੀਆਂ ਆ ਉਹ ਵਾਪਰਨੀਆਂ ਸ਼ੁਰੂ ਹੋ ਗਈਆਂ। ਔਰ ਜੇ ਆਪਾਂ ਦੇਖੀਏ ਤਾਂ ਕਰਨਾਟਕ ਤੇ ਮਹਾਰਾਸ਼ਟਰ ਦੇ ਵਿੱਚ ਤਾਉਤੇ ਦਾ ਕਹਿਰ ਕਹਿੰਦੇ ਬੜਾ ਮਚਿਆ ਹੋਇਆ, ਤੇਜ਼ ਹਵਾਵਾਂ ਦੇ ਨਾਲ ਕਿਸ਼ਤੀਆਂ ਜਿਹੜੀਆਂ ਆ ਉਹ ਵੀ ਉਲਟ ਗਈਆਂ ਆ, ਔਰ ਜਲ ਸੈਨਾ ਦੇ ਜੰਗੀ ਬੇੜੇ ਜਿਹੜੇ ਆ ਉਹ ਵੀ ਕਿਸ਼ਤੀਆਂ 'ਚ ਸਵਾਰ ਯਾਤਰੀਆਂ ਨੂੰ ਬਚਾਉਣ ਦੇ ਲਈ ਉੱਥੇ ਪਹੁੰਚੇ ਹੋਏ ਆ। ਪਰ ਬੜਾ ਭਿਆਨਕ ਜਿਹਾ ਜਿਹੜਾ ਤੂਫਾਨ ਆ ਇਸ ਨੂੰ ਖਿਆਲ ਕੀਤਾ ਜਾ ਰਿਹਾ। ਪਹਿਲਾਂ ਤਾਂ ਥੋੜ੍ਹਾ ਜਿਹਾ ਇਹਦੇ ਬਾਰੇ ਦੱਸੋ ਅਤੇ ਫਿਰ ਉਸ ਤੋਂ ਬਾਅਦ ਅਗਲੀਆਂ ਖਬਰਾਂ ਵੱਲ ਵਧਾਂਗੇ।
ਬਿਲਕੁਲ ਜੀ, ਜਿਹੜਾ ਭਾਰਤ ਦਾ ਮੌਸਮ ਵਿਭਾਗ ਹੈ ਉਹਨੇ ਤਾਉਤੇ ਚੱਕਰਵਰਤੀ ਤੂਫਾਨ ਕਰਕੇ ਹਾਈ ਅਲਰਟ ਜਾਰੀ ਕਰ ਦਿੱਤਾ ਸੀਗਾ, ਔਰ ਇਹ ਖਦਸ਼ਾ ਵੀ ਜ਼ਾਹਰ ਕੀਤਾ ਸੀਗਾ। ਉਹਨਾਂ ਨੇ ਕਿਹਾ ਸੀਗਾ ਕਿ ਅਰਬ ਸਾਗਰ ਦੇ ਵਿੱਚ ਜਿਹੜਾ ਲੋ ਪ੍ਰੈਸ਼ਰ ਵਾਲਾ ਜਿਹੜਾ ਇਲਾਕਾ ਹੈਗਾ ਉੱਥੇ 17 ਮਈ ਨੂੰ ਬਹੁਤ ਗੰਭੀਰ ਚੱਕਰਵਰਤੀ ਤੂਫਾਨ ਆ ਸਕਦਾ ਹੈ ਜਿਹੜਾ ਕੱਲ੍ਹ ਆਇਆ, ਔਰ ਏਅਰਲਾਈਨ ਸੇਵਾ ਕਈ ਸੂਬਿਆਂ ਦੀਆਂ ਯਾਤਰੀਆਂ ਨੂੰ ਪ੍ਰਭਾਵਿਤ ਕਰ ਸਕਦੀਆਂ, ਔਰ ਕੇਰਲ ਸੂਬੇ ਨੇ ਤਕਰੀਬਨ 5 ਜ਼ਿਲ੍ਹਿਆਂ ਦੇ ਵਿੱਚ ਰੈੱਡ ਅਲਰਟ ਜਾਰੀ ਕਰ ਦਿੱਤਾ ਸੀ, ਔਰ ਨਾਲ ਹੀ ਉਹਨਾਂ ਨੇ ਇੱਕ ਏਅਰਲਾਈਨ ਨੇ ਐਡਵਾਈਜ਼ਰੀ ਵੀ ਜਾਰੀ ਕੀਤੀ ਸੀ ਅੱਜ ਤੋਂ 4 ਦਿਨ ਪਹਿਲਾਂ, ਔਰ ਚੱਕਰਵਰਤੀ ਤੂਫਾਨ ਆਉਣ ਤੋਂ ਲੈ ਕੇ ਇਸ ਆਫ਼ਤ ਨਾਲ ਸਿੱਝਣ ਦੀਆਂ ਤਿਆਰੀਆਂ ਦਾ ਵੀ ਜਾਇਜ਼ਾ ਸਮੇਂ ਸਮੇਂ ਸਿਰ ਸੂਬਾ ਸਰਕਾਰਾਂ ਵੱਲੋਂ ਲਿਆ ਗਿਆ ਤਾਂ ਜੋ ਲੋਕਾਂ ਦੀ ਜਿਹੜੀ ਸੁਰੱਖਿਆ ਹੈ ਉਹ ਯਕੀਨੀ ਬਣਾਈ ਜਾ ਸਕੇ। ਲੇਕਿਨ ਇਹਦੀ ਤੁਹਾਨੂੰ ਪਤਾ ਹੀ ਹੈ ਕਿ ਕੁਦਰਤੀ ਆਫ਼ਤ ਹੈ, ਔਰ ਕੁਦਰਤੀ ਆਫ਼ਤਨ ਪ੍ਰਬੰਧਨ ਟੀਮ ਹੈ ਜਿਹੜੀ ਉਹ ਵੀ ਭਾਵੇਂ ਤਿਆਰ ਸੀ ਪਰ ਉਹ ਵੀ ਸਾਰੀਆਂ ਤਿਆਰੀਆਂ ਧਰੀਆਂ ਧਰਾਈਆਂ ਰਹਿ ਗਈਆਂ। ਅਰਬ ਸਾਗਰ ਦੇ ਵਿੱਚ ਜਿਹੜਾ ਇਹ ਪ੍ਰੈਸ਼ਰ ਬਣਿਆ ਹੈ ਇਹ ਗੁਜਰਾਤ ਕੰਢੇ ਨੂੰ ਵੀ ਟੱਚ ਕਰਨ ਦੀ ਸੰਭਾਵਨਾ ਹੈ, ਔਰ ਗੁਜਰਾਤ ਦੇ 1.5 ਲੱਖ ਲੋਕਾਂ ਨੂੰ ਵੀ ਸੁਰੱਖਿਅਤ ਸਥਾਨਾਂ ਤੇ ਪਹੁੰਚਾਇਆ ਗਿਆ ਹੈ, ਔਰ ਕਰਨਾਟਕ ਦੇ ਵਿੱਚ ਇਸਨੇ ਕਾਫੀ ਜਿਹੜਾ ਕਹਿਰ ਮਚਾਇਆ ਹੈ। ਮਲਨਾਡ ਜ਼ਿਲ੍ਹਾ ਹੈਗਾ ਕਰਨਾਟਕ ਦੇ ਜਿਹੜਾ ਕੰਢੇ ਦੇ ਬਿਲਕੁਲ ਨਾਲ ਲੱਗਦਾ ਹੈ, 6 ਲੋਕਾਂ ਦੀ ਉੱਥੇ ਹੁਣ ਤੱਕ ਜਾਨ ਚਲੀ ਗਈ ਹੈ, ਔਰ ਮਹਾਰਾਸ਼ਟਰ ਦਾ ਇੱਕ ਇਲਾਕਾ ਹੈਗਾ ਕੋਂਕਣ, ਉਸ ਇਲਾਕੇ ਦੇ ਵਿੱਚ ਵੀ ਇਹ ਬਹੁਤ ਇਹਨੇ ਤਬਾਹੀ ਮਚਾਈ ਹੈ, ਉੱਥੇ ਵੀ ਹੁਣ ਤੱਕ 6 ਲੋਕਾਂ ਦੀ ਜਿਹੜੀ ਜਾਨ ਚਲੀ ਗਈ ਹੈ, 3 ਲੋਕ ਲਾਪਤਾ ਹੈ, ਸਰਕਾਰੀ ਅੰਕੜੇ ਤਾਂ ਇਹ ਕਹਿੰਦੇ ਹੈ, ਲੇਕਿਨ ਇਸ ਤੋਂ ਜ਼ਿਆਦਾ ਭਿਆਨਕ ਸਥਿਤੀ ਹੈ। ਔਰ ਇਹਦੇ
ਜੀ
ਨਾਲ ਹੀ ਜਿਹੜੇ ਹੈਗੇ ਨੇ ਸਿੰਧੂ ਦੁਰਗ ਜ਼ਿਲ੍ਹਾ ਹੈਗਾ ਮਹਾਰਾਸ਼ਟਰ ਦੇ ਵਿੱਚ, ਉੱਥੇ ਵੀ ਦੋ ਜਿਹੜੀਆਂ ਬੇੜੀਆਂ ਉਹ ਲੱਭ ਨਹੀਂ ਰਹੀਆਂ, ਔਰ ਉਹਦੇ 'ਚ 7 ਲੋਕ ਸਵਾਰ ਸੀ ਜਾਂ 9 ਲੋਕ ਸਵਾਰ ਸੀ, ਉਹਨਾਂ ਦੀ ਪਹਿਚਾਣ ਨਹੀਂ ਹਜੇ ਹੋ ਸਕੀ। ਔਰ
ਜੀ
ਇਹਦੇ ਨਾਲ ਹੀ ਤਾਉਤੇ ਜਿਹੜਾ ਹੈਗਾ ਬਹੁਤ ਤੇਜ਼ ਤੇਜ਼ ਗਤੀ ਵਾਲਾ ਜਿਹੜਾ ਤੂਫਾਨ ਹੈਗਾ ਉਹ ਗੁਜਰਾਤ ਦੇ ਕੰਢੇ ਤੇ ਪਹੁੰਚਣ ਤੋਂ ਪਹਿਲਾਂ ਪਹਿਲਾਂ ਸੂਬਾ ਸਰਕਾਰ ਨੇ ਉੱਥੇ 1.5 ਲੱਖ ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਉਣ ਦੇ ਲਈ ਤੇ ਕੁਦਰਤੀ ਆਫਤਨ ਪ੍ਰਬੰਧਨ ਟੀਮਾਂ ਦਾ ਜਿਹੜਾ ਤੈਨਾਤ ਕੀਤਾ ਹੈ, ਫੌਜ ਦੀ ਔਰ ਜਿਹੜੀ ਹੈ ਜਲ ਸੈਨਾ ਦੀ, ਹਵਾਈ ਸੈਨਾ, ਇਹਨੂੰ ਸਾਰਿਆਂ ਨੂੰ ਤਿਆਰ ਰਹਿਣ ਲਈ ਆਖਿਆ ਗਿਆ ਹੈ। ਔਰ ਹੁਣ
ਜੀ
ਤੱਕ ਜਿਹੜੇ 2000 ਤੋਂ ਵੱਧ ਜਿਹੜੇ ਮਕਾਨ ਹੈ ਉਹ ਢਹਿ ਢੇਰੀ ਕਰ ਦਿੱਤੇ ਗਏ ਨੇ।
ਜੀ ਸੋ ਬਹੁਤ ਸਾਰਾ ਜਿਹੜਾ ਨੁਕਸਾਨ ਹੈ ਉਹ ਝੱਲਣਾ ਪੈ ਰਿਹਾ ਦੇਸ਼ ਦੇ ਵਿੱਚ। ਪਹਿਲਾਂ ਹੀ ਜਿਹੜੇ ਹਾਲਾਤ ਆ ਕੋਰੋਨਾ ਕਰਕੇ ਵੱਧ ਤੋਂ ਬਦਤਰ ਹੋ ਚੁੱਕੇ ਆ, ਔਰ ਇਸ ਤਰ੍ਹਾਂ ਦੀਆਂ ਜਿਹੜੀਆਂ ਕੁਦਰਤੀ ਕਰੋਪੀਆਂ ਹੁੰਦੀਆਂ ਉਹ ਵੀ ਇੱਕ ਵਾਰ ਤਾਂ ਹਿਲਾ ਕੇ ਰੱਖ ਦਿੰਦੀਆਂ। ਖੈਰ ਅਗਲੀ ਖਬਰ ਵੱਲ ਹੁਣ ਆਪਾਂ ਵੱਧਦੇ ਹਾਂ, ਔਰ ਅਗਲੀ ਖਬਰ ਜਿਹੜੀ ਹੈ ਉਹ ਇੱਕ ਵਾਰ ਫਿਰ ਧਿਆਨ ਦਿਵਾਉਂਦੀ ਹੈ ਕਿ ਸਾਡੇ ਜਿਹੜੇ ਰਾਜਨੀਤੀਵਾਨ ਨੇ ਉਹ ਅਸਲ ਦੇ ਵਿੱਚ ਕਿੰਨੀ ਕੁ ਗੈਰ ਜ਼ਿੰਮੇਵਾਰਾਨਾ ਜਿਹੜੀ ਤਬੀਅਤ ਦੇ ਮਾਲਕ ਨੇ, ਕਿਉਂਕਿ ਇੱਕ ਪਾਸੇ ਦੇਸ਼ ਦੇ ਵਿੱਚ ਇਹੋ ਜਿਹੀਆਂ ਜਿਹੜੀਆਂ ਕਰੋਪੀਆਂ ਆ ਉਹਨਾਂ ਦਾ ਪ੍ਰਕੋਪ ਜਾਰੀ ਹੈ, ਤੇ ਦੂਜੇ ਪਾਸੇ ਜਿਹੜਾ ਰਾਜਨੀਤੀ ਨੂੰ ਲੈ ਕੇ ਬਹੁਤ ਤਰ੍ਹਾਂ ਦੀਆਂ ਦੂਸ਼ਣਬਾਜ਼ੀਆਂ ਜਿਹੜੀਆਂ ਕਰਨ ਦੇ ਵਿੱਚ ਸਾਡੇ ਰਾਜਨੀਤੀਵਾਨ ਜਿਹੜੇ ਆ ਉਹ ਜੁਟੇ ਹੋਏ ਆ। ਸੋ ਇਸ ਵੇਲੇ ਜੇ ਦੇਖਿਆ ਜਾਵੇ ਪੰਜਾਬ ਦੀ ਸਿਆਸਤ ਨੂੰ ਤੇ ਪੰਜਾਬ ਦੇ ਵਿੱਚ ਵਿਧਾਇਕ ਪ੍ਰਗਟ ਸਿੰਘ ਨੇ ਕੈਪਟਨ ਖਿਲਾਫ ਬਾਗੀ ਸੁਰਾਂ ਚੁੱਕੀਆਂ ਹੋਈਆਂ, ਮੁੱਖ ਮੰਤਰੀ ਦੇ ਸਿਆਸੀ ਸਕੱਤਰ ਤੇ ਧਮਕੀ ਦੇਣ ਦਾ ਦੋਸ਼ ਵੀ ਉਹਨਾਂ ਨੇ ਲਾਇਆ, ਤੇ ਦੂਜੇ ਪਾਸੇ ਢੀਂਡਸਾ ਤੇ ਬ੍ਰਹਮਪੁਰਾ ਦੀ ਅਗਵਾਈ ਦੇ ਹੇਠ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦਾ ਗਠਨ ਵੀ ਹੋਇਆ। ਸੋ ਪੰਜਾਬ ਦੀ ਸਿਆਸਤ ਦੇ ਵਿੱਚ ਇਸ ਤਰ੍ਹਾਂ ਦੀ ਜਿਹੜੀ ਰੱਦੋ ਬਦਲ ਜਿਹੀ ਹੈ ਉਹ ਹੋ ਰਹੀ ਹੈ, ਉਹਦੇ ਬਾਰੇ ਵੀ ਥੋੜੀ ਜਿਹੀ ਜ਼ਰੂਰ ਕੋਈ ਟਿੱਪਣੀ ਕਰੋ।
ਆ ਬਿਲਕੁਲ ਜੀ, ਸਭ ਤੋਂ ਪਹਿਲਾਂ ਤਾਂ ਜਿਹੜੇ ਪ੍ਰਗਟ ਸਿੰਘ ਨੇ ਕੱਲ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ, ਤੁਹਾਨੂੰ ਯਾਦ ਹੋਣਾ ਹੈ ਕਿ ਹਾਕੀ ਦੇ ਕੈਪਟਨ ਰਹੇ ਨੇ ਪ੍ਰਗਟ ਸਿੰਘ, ਬੜਾ ਵੱਡਾ ਨਾਮ ਹੈ
ਜੀ
ਔਰ ਸਿਆਸਤ ਦੇ ਵਿੱਚ ਵੀ ਉਹਨਾਂ ਦਾ ਨਾਮ ਜਿਹੜਾ ਇਮਾਨਦਾਰ ਔਰ ਸਪਸ਼ਟ ਆਗੂਆਂ ਦੇ ਵਿੱਚ ਲਿਆ ਜਾਂਦਾ ਹੈ।
ਬਿਲਕੁਲ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਵਿਧਾਇਕ ਨਵਜੋਤ ਸਿੰਘ ਸਿੱਧੂ ਵਿਚਕਾਰ ਜਦੋਂ ਇਹ ਸਿਆਸੀ ਜੰਗ ਲੜੀ ਜਾ ਰਹੀ ਸੀ, ਭਾਵੇਂ ਉਹ
ਜੀ
ਕਿਸੇ ਤਣ ਪੱਤਰ ਨਹੀਂ ਪਹੁੰਚੀ, ਲੇਕਿਨ ਸੋਮਵਾਰ ਨੂੰ ਸਿੱਧੂ ਦੇ ਜਿਹੜੇ ਸਮਰਥਕ ਨੇ ਵਿਧਾਇਕ ਪ੍ਰਗਟ ਸਿੰਘ,
ਜੀ
ਉਹਨਾਂ ਨੇ ਸਾਫ਼ ਤੌਰ ਤੇ ਇੱਕ ਖੁਲਾਸਾ ਕੀਤਾ, ਇੱਕ ਪ੍ਰੈਸ ਕਾਨਫਰੰਸ ਕੀਤੀ ਜਿਹਦੇ 'ਚ ਉਹਨਾਂ ਨੇ ਆਖਿਆ ਕਿ ਇੱਕ ਮੁੱਖ ਮੰਤਰੀ ਦਾ ਸਲਾਹਕਾਰ ਹੈ ਸੰਦੀਪ ਸਿੰਘ ਸੰਧੂ, ਉਹਨਾਂ ਨੇ ਮੁੱਖ ਮੰਤਰੀ ਵੱਲੋਂ ਉਹਨਾਂ ਨੂੰ ਪੂਰੀ ਤਰ੍ਹਾਂ ਧਮਕੀ ਭਰੇ ਸ਼ਬਦਾਂ ਦੀ ਵਰਤੋਂ ਕੀਤੀ ਹੈ ਔਰ ਪ੍ਰਗਟ
ਜੀ
ਸਿੰਘ ਨੇ ਜਿਹੜੀ ਪ੍ਰੈਸ ਕਾਨਫਰੰਸ ਦੇ ਵਿੱਚ ਸਪਸ਼ਟ ਤੌਰ ਦੇ ਉੱਤੇ ਦੋਸ਼ ਲਾਇਆ ਹੈ ਕਿ ਮੁੱਖ ਮੰਤਰੀ ਦੇ ਜਿਹੜੇ ਸਲਾਹਕਾਰ ਨੇ ਕੈਪਟਨ ਸੰਦੀਪ ਸੰਧੂ, ਉਹਨਾਂ ਨੇ ਉਹਨਾਂ ਨੂੰ ਟੈਲੀਫੋਨ ਕੀਤਾ, ਬਹੁਤ ਮਾੜੀ ਭਾਸ਼ਾ ਦੀ ਵਰਤੋਂ ਕੀਤੀ, ਡਰਾਇਆ
ਜੀ ਜੀ
ਧਮਕਾਇਆ ਤੇ ਆਖਿਆ ਕਿ ਸਿੱਧੂ ਦੇ ਖਿਲਾਫ ਜਿਹੜਾ ਜ਼ਮੀਨੀ ਮਾਮਲਿਆਂ ਦੀ ਜਾਂਚ ਜਿਹੜੀ ਹੈ ਉਹ ਕਰਵਾਈ ਜਾ ਰਹੀ ਹੈ ਤੇ
ਜੀ
ਜੇਕਰ ਪ੍ਰਗਟ ਸਿੰਘ ਸਿੱਧੂ ਵੀ ਉਹਨਾਂ ਦਾ ਸਾਥ ਦੇਣ ਤੋਂ ਇਸੇ ਤਰ੍ਹਾਂ ਹੀ ਸਮਰਥਨ ਦੇਣ ਦੀ ਗੱਲ ਕਰਨਗੇ ਜਾਂ ਬੋਲਣ ਤੋਂ ਬਾਜ ਨਹੀਂ ਆਉਣਗੇ ਤਾਂ
ਜੀ
ਉਹਨਾਂ ਨੂੰ ਸਿੱਧੇ ਸਿੱਧੇ ਤੌਰ ਤੇ ਕਹਿ ਦਿੱਤਾ ਗਿਆ ਕਿ ਤੁਹਾਨੂੰ ਵੀ ਠੋਕ ਦਿੱਤਾ ਜਾਏਗਾ, ਤੁਹਾਡਾ ਵੀ ਹਸ਼ਰ ਜਿਹੜਾ ਮਾੜਾ ਕੀਤਾ ਜਾਏਗਾ ਪੰਜਾਬੀ ਦੇ ਵਿੱਚ ਸਪਸ਼ਟ ਭਾਸ਼ਾ ਦੇ ਵਿੱਚ। ਔਰ ਪ੍ਰਗਟ
ਜੀ
ਸਿੰਘ ਨੇ ਇਹ ਆਖਿਆ ਕਿ ਸੰਦੀਪ ਸੰਧੂ ਨੇ ਉਹਨਾਂ ਨੂੰ ਇਹ ਵੀ ਕਿਹਾ ਕਿ ਮੁੱਖ ਮੰਤਰੀ ਨੇ ਸਾਫ਼ ਤੌਰ ਤੇ ਆਖਿਆ ਹੈ ਕਿ ਸਿੱਧੂ ਦੇ ਬਾਰੇ ਦੇ ਵਿੱਚ ਕਾਗਜ਼ ਪੱਤਰ ਤਿਆਰ ਨੇ ਤੇ ਹੁਣ
ਜੀ
ਪ੍ਰਗਟ ਸਿੰਘ ਦੀ ਵਾਰੀ ਹੈ। ਔਰ
ਜੀ
ਪ੍ਰਗਟ ਸਿੰਘ ਨੇ ਕਿਹਾ ਹੈ ਕਿ ਕੈਪਟਨ ਸੰਧੂ ਵੱਲੋਂ ਜਦੋਂ ਇਹ ਫੋਨ ਆਇਆ ਤਾਂ ਉਹ ਬੜੇ ਹੈਰਾਨ ਸੀ ਕਿਉਂਕਿ ਉਹਨਾਂ ਨੇ ਕਿਹਾ ਕਿ ਕੈਪਟਨ ਸੰਧੂ ਜਿਸ ਲਹਿਜੇ ਨਾਲ ਗੱਲਬਾਤ ਕਰ ਰਹੇ ਸੀਗੇ ਉਹ ਲਹਿਜਾ ਬਹੁਤ ਗਲਤ ਸੀਗਾ,
ਜੀ
ਔਰ ਨਾਲ ਹੀ ਉਹਨਾਂ ਨੇ ਆਖਿਆ ਕਿ ਵਿਧਾਇਕ ਨਾਲ ਇਸ ਤਰ੍ਹਾਂ ਦੀ ਜਿਹੜੀ ਗੱਲਬਾਤ ਕਰਨਾ ਕਿਸੇ ਜ਼ਿੰਮੇਦਾਰ ਵਿਅਕਤੀ ਨੂੰ ਭਾਵੇਂ ਸ਼ੋਭਾ ਨਹੀਂ ਦਿੰਦਾ, ਪਰ ਉਹ
ਜੀ
ਹੈਰਾਨ ਇਸ ਕਰਕੇ ਸੀ ਵੀ ਕੈਪਟਨ ਅਮਰਿੰਦਰ ਸਿੰਘ ਏਡੀ ਵੱਡੀ ਗੱਲ ਕਰ ਸਕਦੇ ਆ, ਉਹ ਵੀ ਆਪਣੇ ਸਾਥੀ ਵਿਧਾਇਕ ਦੇ ਖਿਲਾਫ।
ਜੀ ਜੀ
ਔਰ ਉਹਨਾਂ ਨੇ ਕਿਹਾ ਕਿ ਜਦੋਂ ਮੈਨੂੰ ਧਮਕੀ ਮਿਲੀ ਤਾਂ ਇਹ ਪੰਜਾਬ ਲਈ ਕੋਈ ਚੰਗਾ ਸੰਕੇਤ ਨਹੀਂ, ਤੇ ਇਸੇ ਤਰ੍ਹਾਂ ਉਹਨਾਂ ਨੇ ਆਖਿਆ ਕਿ ਅਸੀਂ ਚਾਹੁੰਦੇ ਹਾਂ ਕਿ ਸਾਡੀ ਸਰਕਾਰ ਜਿਹੜੀ ਚੰਗੇ ਕੰਮ ਕਰੇ, ਆਪਣੇ
ਜੀ
ਚੰਗੇ ਕੰਮਾਂ ਦੇ ਕਰਕੇ ਲੋਕਾਂ ਵਿਚਕਾਰ ਜਾਣੀ ਜਾਵੇ, ਲੇਕਿਨ ਜਿਸ ਤਰ੍ਹਾਂ ਦਾ ਉਹਨਾਂ ਨੇ ਆਖਿਆ ਕਿ ਸਿਸਟਮ ਠੀਕ ਨਹੀਂ ਚੱਲ ਰਿਹਾ, ਉਸ
ਜੀ
ਤਰ੍ਹਾਂ ਨਾਲ ਲੋਕਾਂ ਦਾ ਜਿਹੜਾ ਸਰਕਾਰ ਤੋਂ ਪੂਰੀ ਤਰ੍ਹਾਂ ਭਰੋਸਾ ਉੱਠ ਜਾਏਗਾ। ਔਰ
ਜੀ
ਪ੍ਰਗਟ ਸਿੰਘ ਨੇ ਇਹ ਸਪਸ਼ਟ ਆਖਿਆ ਕਿ ਅਸੀਂ ਖਰਾਬ ਸਿਸਟਮ ਕਰਕੇ ਵਿਦੇਸ਼ ਜਾਣਾ ਪਸੰਦ ਕਰ ਰਹੇ ਹਾਂ, ਵਪਾਰੀ ਇੱਥੋਂ ਜਾ ਰਿਹਾ ਹੈ 10ਵੀਂ ਪਲੱਸ ਟੂ ਤੋਂ ਬਾਅਦ ਬੱਚਾ ਕਹਿੰਦਾ ਕਿ ਮੈਨੂੰ ਆਈਲੈਟਸ ਕਰਾ ਦਿਓ, ਮੈਂ ਇੱਥੇ ਨਹੀਂ ਰਹਿਣਾ। ਉਹਨਾਂ ਨੇ ਆਖਿਆ ਕਿ ਅਸੀਂ ਸਿਸਟਮ ਵਿੱਚ ਸੁਧਾਰ ਲਿਆਉਣ ਦੀ ਲੋੜ ਤੇ ਹਮੇਸ਼ਾ ਜ਼ੋਰ ਦਿੰਦੇ ਰਹੇ ਹਾਂ, ਤੇ ਨਾਲ
ਜੀ
ਹੀ ਪ੍ਰਗਟ ਸਿੰਘ ਨੇ ਕਾਂਗਰਸ ਪਾਰਟੀ ਦੀ ਕਾਰਗੁਜ਼ਾਰੀ ਤੇ ਵੀ ਸਵਾਲ ਚੁੱਕੇ ਨੇ। ਉਹਨਾਂ ਨੇ ਆਖਿਆ ਕਿ
ਜੀ
ਬੀਤੇ 4 ਸਾਲਾਂ ਦੇ ਵਿੱਚ ਜਿਹੜੇ ਕਾਰਜਕਾਲ ਹੋਇਆ ਹੈ ਕਾਂਗਰਸ ਦਾ, ਮਾਫੀਆ ਰਾਜ ਤੇ ਕੋਈ ਸ਼ਿਕੰਜਾ ਨਹੀਂ ਕੱਸਿਆ ਜਾ ਸਕਿਆ। ਤੇ ਨਾਲ ਹੀ ਉਹਨਾਂ ਨੇ ਇਹ ਵੀ ਆਖਿਆ ਕਿ ਕੱਲ ਨੂੰ ਇਹ ਮੈਨੂੰ ਜੇਲ੍ਹ 'ਚ ਪਾ ਦੇਣ ਜਾਂ ਕੁਛ ਇਸ ਤਰ੍ਹਾਂ ਦੀ ਗੱਲ ਵੀ ਕਰ ਸਕਦੇ ਹੈ, ਕਿਉਂਕਿ ਬੇਅਦਬੀ ਦੇ ਕਾਂਡ ਦੇ ਦੋਸ਼ੀਆਂ ਨੂੰ ਸਜ਼ਾਵਾਂ ਨਹੀਂ ਦਵਾ ਸਕੇ, ਜਿਹੜੇ ਮੁੱਖ
ਜੀ
ਮੰਤਰੀ ਨੇ ਵਾਅਦੇ ਕੀਤੇ ਸੀ ਉਹ ਨਹੀਂ ਹੋ ਸਕਿਆ ਪੂਰਾ। ਔਰ ਨਾਲ ਹੀ ਪ੍ਰਗਟ ਸਿੰਘ ਨੇ ਆਖਿਆ ਕਿ ਮੇਰਾ ਕੋਈ ਗਰੁੱਪ ਨਹੀਂ, ਮੈਂ ਪਾਰਟੀ ਨੂੰ ਕੋਈ ਖਰਾਬ ਨਹੀਂ ਕਰ ਰਿਹਾ, ਮੈਂ
ਜੀ
ਪਾਰਟੀ ਦੇ ਨਾਲ ਹੈ, ਸਰਕਾਰ ਦਾ ਮੈਂ ਪਾਰਟ ਹੈ, ਮੇਰੀ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕੋਈ ਨਿੱਜੀ ਲੜਾਈ ਨਹੀਂ। ਤੇ ਨਾਲ
ਜੀ
ਉਹਨਾਂ ਨੇ ਆਖਿਆ ਕਿ ਜੇ ਮੈਂ ਉਸ ਸਿਧਾਂਤਕ ਲੜਾਈ ਦੇ ਲਈ ਜ਼ਰੂਰ ਲੜਾਂਗਾ ਜਿਹੜੀ ਅੱਗੇ ਵੀ ਮੇਰੀ ਜਾਰੀ ਰਹੇਗੀ। ਔਰ
ਜੀ
ਵਿਧਾਇਕ ਜਿਹੜੇ ਪ੍ਰਗਟ ਸਿੰਘ ਨੇ, ਉਹਨਾਂ ਨੇ ਕਿਹਾ ਕਿ ਪਹਿਲਾਂ ਉਹ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਵਿਜੀਲੈਂਸ ਕਾਰਵਾਈ, ਤੇ ਹੁਣ ਉਹਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ, ਇਹ ਕੰਮ ਸਹੀ ਨਹੀਂ। ਸਰਕਾਰ ਜੋ
ਜੀ
ਚਾਹੇ ਉਹ ਕਰ ਲਵੇ, ਉਹ ਆਪਣੇ ਜਿਹੜੀ ਸਿਧਾਂਤਕ ਲੜਾਈ ਹੈ ਉਹਦੇ ਤੋਂ ਪਿੱਛੇ ਨਹੀਂ ਹਟਣਗੇ। ਜਦੋਂ ਇਹ
ਜੀ
ਪ੍ਰੈਸ ਕਾਨਫਰੰਸ ਕੀਤੀ ਹੈ ਪ੍ਰਗਟ ਸਿੰਘ ਨੇ, ਉਹਨਾਂ ਨੇ ਸਾਫ਼ ਤੌਰ ਤੇ ਨਾਂ ਲਿਆ ਮੁੱਖ ਮੰਤਰੀ ਦੇ ਸਲਾਹਕਾਰ ਕੈਪਟਨ ਸੰਦੀਪ ਸਿੰਘ ਸੰਧੂ ਦਾ।
ਜੀ
ਔਰ ਸੰਦੀਪ ਸਿੰਘ ਸੰਧੂ ਨੇ ਇਸ ਮਾਮਲੇ ਤੇ ਕੋਈ ਟਿੱਪਣੀ ਨਹੀਂ ਕੀਤੀ, ਪਰੰਤੂ ਉਹਨਾਂ ਨੇ ਕਿਹਾ ਕਿ ਪ੍ਰਗਟ ਸਿੰਘ ਵੱਲੋਂ ਜਿਹੜੇ ਲਾਏ ਗਏ ਦੋਸ਼ ਹੈ ਉਹਨਾਂ ਨੂੰ ਸੰਦੀਪ ਸੰਧੂ ਨੇ ਗਲਤ ਦੱਸਿਆ ਹੈ। ਉਹਨਾਂ ਨੇ ਆਖਿਆ
ਜੀ
ਕਿ ਸੰਦੀਪ ਸੰਧੂ ਨੇ ਸਿਰਫ ਇੰਨਾ ਆਖਿਆ ਕਿ ਅਸੀਂ ਇਹਦੇ ਤੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੇ। ਇਹ ਸੰਦੀਪ ਸੰਧੂ ਦੀ ਇੱਕ ਮੀਡੀਆ ਬਰੀਫਿੰਗ, ਇੱਕ ਛੋਟਾ ਜਿਹਾ ਆਇਆ ਹੈ, ਉਹਦੇ ਚ ਇਹ
ਜੀ
ਗੱਲ ਸਾਫ਼ ਤੌਰ ਤੇ ਆਈ ਹੈ। ਲੇਕਿਨ ਕੱਲ ਜਦੋਂ ਇਹ ਗੱਲ ਮੀਡੀਆ ਦੇ ਵਿੱਚ ਉਠਾਈ ਗਈ, ਚੱਕੀ ਗਈ, ਤਾਂ ਪੂਰੀ ਜਦੋਂ ਇਸ ਗੱਲ ਦੀ ਚਰਚਾ ਹੋਈ ਕਿ ਇਹ ਕੀ ਹੋ ਰਿਹਾ ਹੈ, ਕਿਉਂਕਿ
ਜੀ
ਸ਼੍ਰੋਮਣੀ ਅਕਾਲੀ ਦਲ ਨੇ ਇਹ ਵੀ ਮੰਗ ਕੀਤੀ ਹੈ ਕਿ ਪੰਜਾਬ ਦੇ ਜਿਹੜੇ ਮੁੱਖ ਮੰਤਰੀ ਹੈ ਕੈਪਟਨ ਅਮਰਿੰਦਰ ਸਿੰਘ, ਉਹਨਾਂ ਵੱਲੋਂ ਜਿਹੜੀਆਂ ਇਹ ਅਨੈਤਿਕ ਤਰੀਕੇ ਦੀਆਂ ਜਿਹੜੀਆਂ ਚਰਚਾਵਾਂ ਕੀਤੀਆਂ ਜਾ ਰਹੀਆਂ, ਬੜੀਆਂ ਹੈਰਾਨੀ ਵਾਲੀ ਗੱਲ ਹੈ ਕਿ ਇੱਕ
ਜੀ
ਕਾਂਗਰਸ ਦਾ ਵਿਧਾਇਕ ਇਹ ਕਹਿ ਰਿਹਾ ਕਿ ਸਰਕਾਰ ਆਪਣੇ ਵਿਧਾਇਕਾਂ ਦੇ ਖਿਲਾਫ ਇਸ ਤਰ੍ਹਾਂ ਦੀਆਂ ਫਾਈਲਾਂ ਤਿਆਰ ਕਰ ਰਹੀ ਹੈ ਜਿਹੜਾ ਉਹਨਾਂ ਨੂੰ
ਜੀ
ਮੁੱਖ ਮੰਤਰੀ ਵਿਰੁੱਧ ਆਵਾਜ਼ ਬੁਲੰਦ ਕਰਨ ਤੋਂ ਰੋਕਿਆ ਜਾ ਸਕੇ। ਤੇ ਦੂਜੇ ਪਾਸੇ ਜਦੋਂ ਇਹ ਚਰਚਾ ਹੋਈ, ਜਦੋਂ ਮੀਡੀਆ ਦੇ ਵਿੱਚ ਇਹ ਗੱਲ ਪੂਰੀ ਤਰ੍ਹਾਂ ਨਸ਼ਰ ਹੋ ਗਈ, ਸਾਰੇ ਮੀਡੀਆ ਨੇ ਇਸ ਗੱਲ ਨੂੰ ਨਸ਼ਰ ਕੀਤਾ ਕਿ ਪ੍ਰਗਟ ਸਿੰਘ
ਜੀ
ਨੇ ਇਹ ਗੱਲ ਕਹੀ ਹੈ, ਤਾਂ ਉਸ ਸਮੇਂ
ਜੀ
ਕਾਂਗਰਸ ਦੇ ਵਿੱਚ ਵੀ ਅੰਦਰ ਖਾਤੇ ਥੋੜੀ ਘਬਰਾਹਟ ਵੀ ਹੋਈ ਕਿ ਇਹ ਗੱਲ ਜਿਹੜੀ ਬਾਹਰ ਆ ਗਈ ਹੈ ਤੇ ਇਹਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਹੈਂਡਲ ਕੀਤਾ ਜਾਵੇ, ਕਿਸੇ ਨਾ ਕਿਸੇ ਤਰ੍ਹਾਂ ਰੋਕਿਆ ਜਾਵੇ। ਤਾਂ ਇਸੇ
ਜੀ
ਸੰਬੰਧੀ ਜਿਹੜੇ ਸੂਬਾ ਕਾਂਗਰਸ ਕਮੇਟੀ ਦੇ ਆਰਜੀ ਪ੍ਰਧਾਨ ਨੇ, ਆਰਜੀ ਪ੍ਰਧਾਨ
ਜੀ
ਸੁਨੀਲ ਜਾਖੜ, ਕਿਉਂਕਿ ਜਦੋਂ
ਜੀ
ਉਹ ਚੋਣ ਹਾਰ ਗਏ ਸੀ ਤੇ ਉਹਨਾਂ ਨੇ ਆਪ ਹੀ ਕਹਿ ਦਿੱਤਾ ਸੀਗਾ ਕਿ ਮੈਂ ਇਸ ਅਹੁਦੇ ਤੇ ਨਹੀਂ ਰਹਿਣਾ। ਸੁਨੀਲ ਜਾਖੜ ਨੇ ਆਪਣਾ ਇੱਕ ਪ੍ਰੈਸ ਨੋਟ ਜਿਹੜਾ ਹੈਗਾ ਕਾਂਗਰਸ ਕਮੇਟੀ ਨੇ ਜਾਰੀ ਕਰਵਾਇਆ ਕੱਲ, ਉਹਦੇ ਚ
ਜੀ
ਲਿਖਿਆ ਹੈ ਕਿ ਅਸੀਂ ਇਸ ਗੱਲ ਦੀ ਜਾਂਚ ਕਰ ਰਹੇ ਹਾਂ, ਤਾਂ ਨਾ ਹੀ ਕਿਸੇ ਦੇ ਖਿਲਾਫ ਵਿਜੀਲੈਂਸ ਦੀ ਕੋਈ ਕਾਰਵਾਈ ਕੀਤੀ ਜਾਏਗੀ, ਤੇ ਨਾ ਹੀ ਕੋਈ ਸਰਕਾਰ ਦੀ ਇਹ ਮਨਸ਼ਾ ਹੈਗੀ ਹੈ। ਔਰ ਉਹਨਾਂ ਨੇ ਆਖਿਆ ਕਿ ਕੈਪਟਨ ਸੰਦੀਪ ਸਿੰਘ ਸੰਧੂ ਦੇ ਨਾਮ ਦੇ ਉੱਤੇ ਕਿਸੇ ਨੇ ਪ੍ਰਗਟ ਸਿੰਘ ਨੂੰ ਜੇ ਟੈਲੀਫੋਨ ਕੀਤਾ ਹੈ ਤਾਂ ਅਸੀਂ ਉਹਦੀ ਜਾਂਚ ਕਰਾਵਾਂਗੇ। ਪ੍ਰਗਟ ਸਿੰਘ ਦੇ ਬਾਰੇ ਦੇ ਵਿੱਚ ਉਹਨਾਂ ਨੇ ਆਖਿਆ ਕਿ ਸੰਦੀਪ ਸਿੰਘ ਸੰਧੂ ਨੂੰ ਪ੍ਰਗਟ ਸਿੰਘ ਨੂੰ ਸੰਦੀਪ ਸੰਧੂ ਨੇ ਟੈਲੀਫੋਨ ਨਹੀਂ ਕੀਤਾ। ਹੁਣ ਇਹ
ਜੀ
ਗੱਲ ਦੀ ਸਫਾਈ ਸੂਬਾ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਦੇ ਰਹੇ ਨੇ, ਜਦਕਿ ਸੁਨੀਲ ਜਾਖੜ ਪਹਿਲਾਂ ਵੀ, ਹੁਣ ਇਹ ਸਮਝ ਲਿਆ ਜਾਵੇ ਕਿ ਸੁਨੀਲ ਜਾਖੜ ਕੈਪਟਨ ਅਮਰਿੰਦਰ ਸਿੰਘ ਦੇ ਬਿਲਕੁਲ ਖਾਸਮ ਖਾਸ ਨੇ, ਤੇ ਉਹ
ਜੀ
ਇਸ ਗੱਲ ਨੂੰ ਖਤਮ ਕਰਨਾ ਚਾਹੁੰਦੇ ਨੇ, ਕਿਉਂਕਿ ਉਹਨਾਂ ਨੂੰ ਪਤਾ
ਜੀ
ਲੱਗ ਚੁੱਕਾ ਹੈ ਕਿ ਮੀਡੀਆ ਦੇ ਵਿੱਚ ਜਦੋਂ ਇੱਡੀ ਵੱਡੀ ਗੱਲ ਚਲੀ ਗਈ ਤਾਂ ਇਸ ਕਰਕੇ ਇਸ ਗੱਲ ਨੂੰ ਕਿਸੇ ਤਰੀਕੇ ਨਾਲ ਸਾਂਭਿਆ ਜਾਵੇ, ਸੰਭਾਲਿਆ ਜਾਵੇ। ਹੁਣ
ਜੀ
ਪ੍ਰਗਟ ਸਿੰਘ ਨੇ ਜਦੋਂ ਇਹ ਗੱਲ ਕਹਿ ਦਿੱਤੀ ਹੈ ਕਿ ਕੈਪਟਨ ਸੰਦੀਪ ਸਿੰਘ ਸੰਧੂ ਵੱਲੋਂ ਜਦੋਂ ਸਿੱਧੀ ਧਮਕੀ ਦਿੱਤੀ ਗਈ ਕਿ ਬਗਾਵਤੀ
ਜੀ
ਸੁਰਾਂ ਜੇ ਤੁਸੀਂ ਬੰਦ ਨਹੀਂ ਕਰਦੀਆਂ ਤਾਂ ਸਿੱਟੇ ਤੁਹਾਨੂੰ ਭੁਗਤਣੇ ਪੈਣਗੇ, ਤਾਂ
ਜੀ
ਉਸ ਸਮੇਂ ਦੂਜੇ ਪਾਸੇ ਪਿਛਲੇ ਦਿਨਾਂ ਦੌਰਾਨ ਜਿਹੜਾ ਨਵਜੋਤ ਸਿੰਘ ਸਿੱਧੂ, ਸੁਖਜਿੰਦਰ ਸਿੰਘ ਰੰਧਾਵਾ, ਚਰਨਜੀਤ ਚੰਨੀ, ਇਹਨਾਂ ਨੇ ਵੀ
ਜੀ
ਇੱਕ ਮੁੱਖ ਮੰਤਰੀ ਦੇ ਖਿਲਾਫ ਇੱਕ ਵੱਡਾ ਧੜਾ ਖੜਾ ਕਰਨ ਦੀ ਕੋਸ਼ਿਸ਼ ਕੀਤੀ ਸੀ, ਜਿਹਦੇ ਵਿੱਚ ਪ੍ਰਗਟ ਸਿੰਘ ਨੂੰ ਸੂਤਰਧਾਰ ਮੰਨਿਆ ਜਾ ਰਿਹਾ ਸੀਗਾ। ਔਰ
ਜੀ
ਪ੍ਰਤਾਪ ਸਿੰਘ ਬਾਜਵਾ ਨੇ ਹੁਣ ਇਹ ਗੱਲ ਕਹੀ ਹੈ ਕਿ ਪ੍ਰਗਟ ਸਿੰਘ ਜਦੋਂ ਤੱਕ ਸੱਚ ਦੀ ਲੜਾਈ ਲੜ ਰਿਹਾ ਅਸੀਂ ਉਹਦਾ ਸਾਥ ਦੇਵਾਂਗੇ, ਤੇ ਇਸ ਗੱਲ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਇਹ ਐਡੀ ਵੱਡੀ ਹਿੰਮਤ ਕਿਸੇ ਦੇ ਖਿਲਾਫ, ਖਾਸ ਤੌਰ ਤੇ ਪ੍ਰਗਟ ਸਿੰਘ ਦੇ ਖਿਲਾਫ ਕਿਸ ਤਰ੍ਹਾਂ ਇਹ ਸਰਕਾਰ ਦੇ ਇੱਕ ਓਐਸਡੀ ਨੇ ਕਿਉਂ ਕੀਤੀ ਹੈ।
जी
ਲੇਕਿਨ ਦੂਜੇ ਪਾਸੇ ਸੁਨੀਲ ਜਾਖੜ ਦਾ ਇਹ ਬਿਆਨ ਵੀ ਆਉਂਦਾ ਹੈ ਕਿ ਅਸੀਂ ਕਿਸੇ ਦੇ ਖਿਲਾਫ ਵਿਜੀਲੈਂਸ ਜਾਂਚ ਦੀ ਗੱਲ ਨਹੀਂ ਕਹੀ। ਜ਼ਮੀਨੀ ਪੱਧਰ ਤੇ ਉਹਨਾਂ ਨੇ ਆਖਿਆ ਕਿ ਇਹ ਗੱਲ ਵਿੱਚ ਕੋਈ ਸਚਾਈ ਨਹੀਂ। ਪ੍ਰਗਟ ਸਿੰਘ ਨੂੰ ਉਹਨਾਂ ਨੇ ਆਖਿਆ ਕਿ ਨੌਜਵਾਨਾਂ ਦਾ ਆਦਰਸ਼ ਹੈ, ਪਾਰਟੀ ਉਹਨਾਂ ਦਾ ਪੂਰਾ ਮਾਨ ਸਨਮਾਨ ਕਰਦੀ ਹੈ, ਔਰ ਨਾਲ ਉਹਨਾਂ ਨੇ
ਜੀ
ਆਖਿਆ ਕਿ ਇਸ ਸਮੇਂ ਜਿਹੜਾ ਕਾਂਗਰਸ ਪਾਰਟੀ ਦਾ ਏਜੰਡਾ ਹੈਗਾ ਉਹ ਹੈਗਾ ਕੋਵਿਡ ਤੋਂ ਬਚਾਉਣਾ, ਬੇਅਦਬੀ ਦੇ ਦੋਸ਼ੀਆਂ ਨੂੰ ਬਚਾਉਣਾ, ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣਾ। ਔਰ ਕਾਂਗਰਸ ਪਾਰਟੀ ਉਹਨਾਂ ਨੇ ਆਖਿਆ ਕਿ ਬਦਲੇ ਦੀ ਰਾਜਨੀਤੀ ਨਹੀਂ ਕਰਦੀ, ਇਹ ਕਾਂਗਰਸ ਦਾ ਅਸੂਲ ਹੈ। ਤੇ ਨਾਲ ਹੀ
ਜੀ
ਉਹਨਾਂ ਨੇ ਆਖਿਆ ਕਿ ਕੈਪਟਨ ਸੰਧੂ ਨੇ ਵੀ ਸਪਸ਼ਟ ਕਰ ਦਿੱਤਾ ਹੈ ਕਿ ਉਹਨਾਂ ਨੇ ਪ੍ਰਗਟ ਸਿੰਘ ਨੂੰ ਧਮਕੀ ਵਾਲਾ ਜਾਂ ਧਮਕੀ ਭਰਿਆ ਕੋਈ ਫੋਨ ਨਹੀਂ ਕੀਤਾ। ਹੁਣ
ਜੀ
ਸੁਨੀਲ ਜਾਖੜ ਨੇ ਇਸ ਗੱਲ ਨੂੰ ਸਮੇਟਣ ਦੀ ਕੋਸ਼ਿਸ਼ ਕੀਤੀ ਹੈ, ਪਰ ਇਹ ਗੱਲ ਤਾਂ ਹੁਣ ਮੀਡੀਆ ਦੇ ਵਿੱਚ ਪੂਰੀ ਤਰ੍ਹਾਂ ਆ ਚੁੱਕੀ ਹੈ।
ਜੀ
ਇਹਦੇ ਸੰਬੰਧ ਵਿੱਚ ਕਾਂਗਰਸ ਸਰਕਾਰ ਨੇ ਕੁਝ ਇਸ ਤਰ੍ਹਾਂ ਦੀਆਂ ਗੱਲਾਂ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਜਦੋਂ ਨਵਜੋਤ ਸਿੰਘ ਸਿੱਧੂ ਤੇ ਕੈਪਟਨ ਅਮਰਿੰਦਰ ਸਿੰਘ ਦੀ ਲੜਾਈ ਚੱਲ ਰਹੀ ਹੈ, ਉਸ ਸਮੇਂ ਇੱਕ
ਜੀ
ਪਾਸੇ ਬੇਅਦਬੀ ਕਾਂਡ ਦਾ ਮੁੱਦਾ ਵੀ ਚੱਲ ਰਿਹਾ ਸੀਗਾ, ਤਾਂ ਉਸ
ਜੀ
ਗੱਲ ਤੋਂ ਕਾਂਗਰਸ ਕਿਤੇ ਥਿੜਕ ਗਈ ਹੈ। ਲੇਕਿਨ ਇਸ ਸਭ ਦੇ ਬਾਵਜੂਦ ਜਿਹੜੇ ਪੰਜਾਬ ਦੇ ਤਕਨੀਕੀ ਸਿੱਖਿਆ ਮੰਤਰੀ ਆ ਚਰਨਜੀਤ ਸਿੰਘ ਚੰਨੀ, ਉਹਨਾਂ ਦੇ
ਜੀ
ਖਿਲਾਫ ਵੀ 2018 ਦੇ ਵਿੱਚ ਇੱਕ ਮਾਮਲਾ ਆਇਆ ਸੀਗਾ, ਔਰ ਇਹ
ਜੀ
ਮਾਮਲਾ ਮੀ ਟੂ ਦੇ ਨਾਲ ਜੁੜਿਆ ਸੀ। ਇੱਕ IAS ਅਫਸਰ ਨੂੰ ਉਹਨਾਂ ਨੇ ਇੱਕ ਗਲਤ ਮੈਸੇਜ ਕੀਤਾ ਸੀ, ਬਾਅਦ ਦੇ ਵਿੱਚ ਉਹ ਮਾਮਲਾ ਮਾਫੀ ਮੰਗ ਕੇ ਕੈਪਟਨ ਅਮਰਿੰਦਰ ਸਿੰਘ ਨੇ ਨਿਬੇੜ ਦਿੱਤਾ ਸੀਗਾ। ਲੇਕਿਨ ਹੁਣ
ਜੀ
ਜਿਹੜੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਹੈਗੀ ਆ ਮਨੀਸ਼ਾ ਗੁਲਾਟੀ, ਉਹਨੇ ਇੱਕ ਲੈਟਰ ਭੇਜੀ ਹੈ ਪੰਜਾਬ ਸਰਕਾਰ ਨੂੰ ਔਰ ਉਹਨਾਂ ਤੋਂ ਜਵਾਬ ਮੰਗਿਆ ਹੈ। ਉਹਨਾਂ ਨੇ ਆਖਿਆ ਕਿ ਜੇ ਮੈਨੂੰ ਇੱਕ ਹਫ਼ਤੇ ਦੇ ਵਿੱਚ ਇਹਦਾ ਜਵਾਬ ਨਾ ਦਿੱਤਾ ਤਾਂ ਉਹ ਆਪਣੀ ਟੀਮ ਦੇ ਨਾਲ ਭੁੱਖ ਹੜਤਾਲ ਤੇ ਬੈਠੇਗੀ,
ਜੀ
ਅਦਾਲਤ ਜਾਣਾ ਪਿਆ ਤੇ ਅਦਾਲਤ ਜਾਏਗੀ। ਮਨੀਸ਼ਾ ਗੁਲਾਟੀ ਜਿਹਨੇ ਉਹਨੇ ਆਖਿਆ ਕਿ ਅਸੀਂ ਇਹ ਜਨਤਾ ਨੂੰ ਅਸਲੀਅਤ ਦੱਸਾਂਗੇ, ਔਰ ਉਹਨਾਂ ਨੇ ਆਖਿਆ ਕਿ ਮੈਂ ਆਪਣੀ ਜ਼ਮੀਰ ਜਿਹੜੀ ਮਾਰ ਨਹੀਂ ਸਕਦੀ, ਮੇਰੀ ਕੁਰਸੀ ਜਾਂਦੀ ਹੈ ਤਾਂ ਜਾਵੇ, ਲੇਕਿਨ ਮੈਨੂੰ
ਜੀ
ਜਵਾਬ ਚਾਹੀਦਾ ਹੈ। ਔਰ ਗੁਲਾਟੀ ਕਹਿੰਦੀ ਹੈ ਕਿ ਮੈਨੂੰ IAS ਅਧਿਕਾਰੀਆਂ ਦੀ ਇੱਕ ਲੌਬੀ ਵਾਰ-ਵਾਰ ਤੰਗ ਪਰੇਸ਼ਾਨ ਕਰ ਰਹੀ ਹੈ, ਫੋਨ ਕਰ ਰਹੀ ਹੈ ਕਿ ਉਹ ਚਰਨਜੀਤ
ਜੀ
ਸਿੰਘ ਚੰਨੀ ਦੇ ਖਿਲਾਫ ਕਾਰਵਾਈ ਕਿਉਂ ਨਹੀਂ ਕਰਦੇ ਤੇ ਚਰਨਜੀਤ ਸਿੰਘ ਚੰਨੀ ਦਾ ਪੱਖ ਕਿਉਂ ਲੈ ਰਹੇ ਆ ਤੇ ਚਰਨਜੀਤ ਸਿੰਘ ਚੰਨੀ ਦੇ ਨਾਲ ਰਲੇ ਹੋਏ ਨੇ। ਉਹਨਾਂ ਨੇ ਆਖਿਆ
ਜੀ
ਕਿ ਮੈਨੂੰ ਇਸ ਤਰ੍ਹਾਂ ਪ੍ਰੈਸ਼ਰ ਕੀਤਾ ਜਾ ਰਿਹਾ ਹੈ। ਉਹਨੇ ਕਿਹਾ
ਜੀ
ਕਿ ਮੈਂ ਆਪਣਾ ਕੰਮ ਜਿਹੜਾ ਬੜੀ ਇਮਾਨਦਾਰੀ ਨਾਲ ਕਰ ਰਹੀ ਹਾਂ, ਤੇ ਅੱਜ
ਜੀ
ਤੱਕ ਉਹਨੇ ਆਖਿਆ ਕਿ ਮੈਂ ਚਰਨਜੀਤ ਚੰਨੀ ਨੂੰ ਮਿਲੀ ਨਹੀਂ, ਨਾ ਮੈਂ ਉਹਨੂੰ ਜਾਣਦੀ ਹਾਂ। ਤਾਂ
ਜੀ
ਇਹਨਾਂ ਅਧਿਕਾਰੀਆਂ ਨੂੰ ਕੀ ਹੱਕ ਹੈ ਕਿ ਉਹ ਇਸ ਮਹਿਲਾ ਕਮਿਸ਼ਨ ਦੇ ਕੰਮਕਾਜ ਦੇ ਉੱਤੇ ਜਿਹੜਾ ਉਂਗਲ ਚੁੱਕਣ।
ਜੀ
ਇਹ ਮਾਮਲਾ ਹੈਗਾ ਜੀ, ਚਰਨਜੀਤ ਚੰਨੀ ਨੇ ਇੱਕ ਮਹਿਲਾ IAS ਅਧਿਕਾਰੀ ਹੈ ਜਿਹੜੇ ਮੀ ਟੂ ਦੇ ਤਹਿਤ ਉਹਨਾਂ ਤੇ ਦੋਸ਼ ਲਾਏ ਸੀਗੇ, ਔਰ ਮੀਡੀਆ ਦੇ ਵਿੱਚ ਸੁਰਖੀਆਂ ਦਾ ਇਹ ਆਇਆ ਮਾਮਲਾ ਆਇਆ। ਸੂਬਾ
ਜੀ
ਸਰਕਾਰ ਤੇ ਸੂਬਾ ਮਹਿਲਾ ਕਮਿਸ਼ਨ ਨੇ ਇਸ ਮਾਮਲੇ 'ਚ ਕੋਈ ਗੰਭੀਰਤਾ ਦਿਖਾਈ, ਔਰ ਸੋਮਵਾਰ ਨੂੰ ਚੇਅਰਪਰਸਨ ਨੇ ਕਹਿ ਦਿੱਤਾ ਕਿ ਚੰਨੀ ਦੇ ਮਾਮਲੇ ਦੇ ਵਿੱਚ ਸੂਬਾ ਸਰਕਾਰ ਤੋਂ ਰਿਪੋਰਟ ਤਲਬ ਕੀਤੀ ਹੈ, ਤੇ
ਜੀ
ਲੇਕਿਨ ਸਰਕਾਰ ਨੇ ਕਮਿਸ਼ਨ ਦੇ ਸਾਹਮਣੇ ਜਿਹੜਾ ਵੋਮੈਨ ਕਮਿਸ਼ਨ ਬਣਾਇਆ ਉਹਦੇ ਸਾਹਮਣੇ ਹਾਲੇ ਤੱਕ ਕੋਈ ਜਵਾਬ ਦਾਖਲ ਨਹੀਂ ਕੀਤਾ। ਇਹ ਮਹਿਲਾ ਕਮਿਸ਼ਨ
ਜੀ
ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਜਿਹੜੀ ਚਿੱਠੀ ਲਿਖੀ ਹੈ ਉਹਦੇ ਵਿੱਚ
ਜੀ
ਲਿਖਿਆ ਹੈ, ਔਰ ਉਹਨਾਂ ਨੇ ਆਖਿਆ ਕਿ 6 ਨਵੰਬਰ 2018 ਨੂੰ ਪੰਜਾਬ ਸਰਕਾਰ ਨੂੰ ਇਸ ਚਿੱਠੀ ਲਿਖੀ ਸੀ ਜਿਹਦਾ ਹਾਲੇ ਤੱਕ
ਜੀ
ਜਵਾਬ ਨਹੀਂ ਆਇਆ। ਇੰਨਾ ਜ਼ਰੂਰ ਹੈ ਕਿ ਉਸ ਸਮੇਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣਾ ਜਦੋਂ ਇਜ਼ਰਾਈਲ ਤੋਂ ਆਏ ਸੀ ਤੇ ਉਹ ਕਹਿ ਦਿੱਤਾ
ਜੀ
ਗਿਆ ਸੀਗਾ ਕਿ ਮੰਤਰੀ ਨੇ ਮਹਿਲਾ IAS ਅਧਿਕਾਰੀ ਤੋਂ ਮਾਫੀ ਮੰਗ ਲਈ ਹੈ। ਹੁਣ
ਜੀ
ਇਹ ਮਨੀਸ਼ਾ ਗੁਲਾਟੀ ਨੇ 2018 ਤੋਂ ਬਾਅਦ ਹੁਣੇ ਮਾਮਲਾ ਜਿਹੜਾ ਚੁੱਕਿਆ ਹੈ, ਇਹ ਵੀ ਚਰਚਾ ਇਹ ਚੱਲ ਰਹੀ ਹੈ ਸਿਆਸੀ ਹਲਕਿਆਂ ਦੇ ਵਿੱਚ ਕਿ
ਜੀ
ਮਨੀਸ਼ਾ ਗੁਲਾਟੀ ਦੇ ਪਿੱਛੇ ਵੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦਾ ਹੱਥ ਹੈ, ਕਿਉਂਕਿ
ਜੀ
ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਇਹਨੂੰ ਇੱਥੇ ਇਸ ਪੋਸਟ ਦੇ ਉੱਤੇ ਬਿਰਾਜਮਾਨ ਕੀਤਾ ਹੈ। ਔਰ
ਜੀ
ਚਰਨਜੀਤ ਸਿੰਘ ਚੰਨੀ ਜਿਹੜੇ ਪਿਛਲੇ ਦਿਨਾਂ ਦੇ ਵਿੱਚ ਇਹ ਚਰਚਾ ਚੱਲ ਰਹੀ ਸੀ ਕਿ ਉਹਨਾਂ ਨੂੰ ਡਿਪਟੀ ਮੁੱਖ ਮੰਤਰੀ ਬਣਾਇਆ ਜਾਵੇ, ਜਦੋਂ ਇਹ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਇਸ ਤਰ੍ਹਾਂ ਦੀ ਲੌਬੀ ਜਿਹੜੀ ਖੜੀ ਹੋਈ ਤਾਂ ਉਸ ਨੂੰ
ਜੀ
ਸਬਕ ਸਿਖਾਉਣ ਦੇ ਵਜੋਂ ਮੀ ਟੂ ਵਾਲਾ ਜਿਹੜਾ ਇਹ ਭੂਤ ਹੈ ਇਹ
ਜੀ
ਚੇਅਰਪਰਸਨ ਵੋਮੈਨ ਕਮਿਸ਼ਨ ਦੇ ਜ਼ਰੀਏ ਪੰਜਾਬ
ਜੀ
ਸਰਕਾਰ ਨੇ ਚਰਨਜੀਤ ਚੰਨੀ ਦੇ ਪਿੱਛੇ ਛੱਡ ਦਿੱਤਾ ਹੈ। ਉਸੇ ਤਰ੍ਹਾਂ
ਜੀ
ਜਿਸ ਤਰ੍ਹਾਂ ਵਿਧਾਇਕ ਪ੍ਰਗਟ ਸਿੰਘ ਨੂੰ ਸੰਦੀਪ ਸਿੰਘ ਸੰਧੂ ਜਿਹੜੇ ਹਾਰ ਚੁੱਕੇ ਨੇ ਮੁੱਲਾਪੁਰ ਦਾਖਾ ਹਲਕੇ ਤੋਂ ਆਪਣੇ
ਜੀ
ਵਿਧਾਇਕ ਦੇ ਅਹੁਦੇ ਤੋਂ, ਤੇ ਜਿਹੜੇ ਕੈਪਟਨ ਅਮਰਿੰਦਰ ਸਿੰਘ ਦੇ ਖਾਸਮ ਖਾਸ ਨੇ, ਇਹ ਦੋਨੇ ਬੰਦੇ ਸਰਕਾਰ ਨੇ ਲਾ ਦਿੱਤੇ ਆ ਉਹਨਾਂ ਵਿਅਕਤੀਆਂ ਦੇ ਖਿਲਾਫ ਜਿਹੜੇ ਕੁਝ ਨਾ ਕੁਝ ਕੈਪਟਨ ਅਮਰਿੰਦਰ ਸਿੰਘ ਨੂੰ ਬਾਗੀ ਸੁਰਾਂ ਦਿਖਾਉਂਦੇ ਨੇ ਜਾਂ ਉਹਨਾਂ ਤੇ ਦੋਸ਼ ਲਾਉਂਦੇ ਆ ਕਿ ਉਹ ਅਕਾਲੀਆਂ ਨਾਲ ਰਲੇ ਹੋਏ ਨੇ। ਤਾਂ ਇਸ
ਜੀ
ਸਮੇਂ ਇਹ ਸਾਰੀ ਚਰਚਾ ਜਿਹੜੀ ਹੈ ਕਾਂਗਰਸ ਦੇ ਵਿੱਚ ਚੱਲ ਰਹੀ ਹੈ। ਅਕਾਲੀ ਦਲ
ਜੀ
ਬੜਾ ਖੁਸ਼ ਹੈ ਇਹਦੇ ਤੋਂ, ਜਿੱਦਾਂ
ਜੀ
ਅਕਾਲੀ ਦਲ ਨੇ ਭੰਗੜੇ ਪਾਏ ਨੇ ਕਿ ਗੱਲ ਤਾਂ ਸਾਡੀ ਹੋਣੀ ਚਾਹੀਦੀ ਸੀ, ਲੇਕਿਨ ਇਹ ਗੱਲਾਂ ਦੂਸਰੇ ਪਾਸੇ ਚੱਲ ਪਈਆਂ। ਬੇਅਦਬੀ ਕਾਂਡ ਦੇ ਵਿੱਚ ਅਕਾਲੀ ਦਲ ਦੇ ਖਿਲਾਫ ਜਿਹੜੀ ਨਵੀਂ SIT ਬਣਾਈ ਗਈ, ਉਹਨਾਂ ਦਾ
ਜੀ
ਉਹ ਚਾਹੀਦਾ ਸੀਗਾ। ਲੇਕਿਨ
ਜੀ
ਹੁਣ ਕਾਂਗਰਸ ਆਪ ਮੁਹਾਰੇ ਇੱਕ ਦੂਜੇ ਦੇ ਖਿਲਾਫ ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਕਰਨੀਆਂ ਸ਼ੁਰੂ ਕਰ ਚੁੱਕੀ ਹੈ, ਤਾਂ
ਜੀ
ਉਦੋਂ ਸੁਭਾਵਿਕ ਤੌਰ ਤੇ ਹੈ ਕਿ ਕਾਂਗਰਸ ਦਾ ਜਿਹੜਾ ਜਲੂਸ ਹੈ ਉਹ ਕੈਪਟਨ ਸੰਦੀਪ ਸਿੰਘ ਸੰਧੂ ਨੇ ਤੇ ਮਨੀਸ਼ਾ ਗੁਲਾਟੀ ਨੇ ਪੂਰੀ ਤਰ੍ਹਾਂ ਕੱਢ ਕੇ ਰੱਖ ਦਿੱਤਾ, ਔਰ ਖਾਸ ਤੌਰ ਤੇ ਮੀਡੀਆ ਦੀਆਂ ਫਰੰਟ ਲਾਈਨ ਖਬਰਾਂ ਜਿਹੜੀਆਂ ਹੈਗੀਆਂ ਨੇ ਉਹ ਨਸ਼ਰ ਹੋ ਰਹੀਆਂ।
ਜੀ ਅੱਛਾ ਬੇਟਾ ਸਾਹਿਬ, ਤੁਸੀਂ ਕਾਫੀ ਦੇਰ ਤੋਂ ਦਿੱਲੀ ਦੇ ਵਿੱਚ ਰੁਕੇ ਹੋਏ ਹੋ, ਬਹੁਤ ਵਾਰ ਦਿੱਲੀ ਦੇ ਜਿਹੜੇ ਰਾਜਨੀਤੀਵਾਨ ਨੇ ਉਹਨਾਂ ਦੇ ਵੀ ਨੇੜੇ ਹੋਣ ਦਾ, ਨੇੜੇ ਜਾਣ ਦਾ ਤੁਹਾਨੂੰ ਮੌਕਾ ਮਿਲਦਾ, ਉਹਨਾਂ ਦੀਆਂ ਇੰਟਰਵਿਊਜ਼ ਵੀ ਤੁਸੀਂ ਕਾਫੀ ਕਰਦੇ ਰਹੇ ਹੋ। ਜਦੋਂ ਆਪਾਂ ਦਿੱਲੀ ਦੇ ਸਿੱਖ ਆਗੂਆਂ ਦੀ ਗੱਲ ਕਰਦੇ ਹਾਂ, ਖਾਸ ਤੌਰ ਦੇ ਉੱਤੇ ਜਿਹੜੀ ਦਿੱਲੀ ਦੀ ਕਮੇਟੀ ਹੈ, ਉਹਨਾਂ ਦੇ ਪ੍ਰਧਾਨ ਨੇ ਮਨਜਿੰਦਰ ਸਿੰਘ ਸਿਰਸਾ, ਹੈ ਨਾ, ਔਰ ਉਹਨਾਂ ਦੇ ਖਿਲਾਫ ਇਸ ਵੇਲੇ GK ਸਿਰਸਾ ਦੇ ਖਿਲਾਫ ਦਿੱਲੀ ਦੇ ਜਿਹੜੇ ਕਮੇਟੀ ਮੈਂਬਰ ਨੇ ਅਕਾਲ ਤਖਤ ਨੂੰ ਇੱਕ ਪੱਤਰ ਭੇਜਿਆ ਹੋਇਆ, ਪਹਿਲਾਂ ਤੋਂ ਹੀ ਮੁੱਦਾ ਤਾਂ ਜਿਹੜਾ ਪਹਿਲਾਂ ਤੋਂ ਹੀ ਚੁੱਕਿਆ ਗਿਆ ਸੀਗਾ ਕਿ ਅਮਿਤਾਭ ਬੱਚਨ ਤੋਂ ਉਹਨਾਂ ਨੇ ਜਿਹੜੇ 2 ਕਰੋੜ ਰੁਪਏ ਆ ਉਹ ਦਾਨ ਦੇ ਵਿੱਚ ਲਏ, ਸੋ ਇਹ ਪਹਿਲਾਂ ਵੀ ਚਰਚਾ ਦਾ ਵਿਸ਼ਾ ਬਣਿਆ ਰਿਹਾ, ਤੇ ਹੁਣ ਉਸੇ ਦਾਨ ਵਜੋਂ ਲੈਣ ਦਾ ਜਿਹੜਾ ਮਾਮਲਾ ਆ ਉਹ ਮੁੜ ਹੁਣ ਸ੍ਰੀ ਅਕਾਲ ਤਖਤ ਸਾਹਿਬ ਤੇ ਪਹੁੰਚ ਗਿਆ ਆ, ਤੇ ਇਸ ਵੇਲੇ ਸਿਰਸਾ ਸਾਹਿਬ ਦੇ ਖਿਲਾਫ ਕਾਫੀ ਜ਼ਿਆਦਾ ਜਿਹੜਾ ਕੂੜ ਪ੍ਰਚਾਰ ਆ ਉਹ ਵੀ ਕੀਤਾ ਜਾ ਰਿਹਾ, ਇੱਕ ਦੂਜੇ ਦੇ ਖਿਲਾਫ ਜਿਹੜੀਆਂ ਸ਼ਿਕਾਇਤਾਂ ਆ ਉਹ ਬਹੁਤ ਜ਼ਿਆਦਾ ਵੱਧ ਚੁੱਕੀਆਂ ਨੇ, ਤੇ GK ਹੋਰਾਂ ਦੇ ਉੱਤੇ ਦਿੱਲੀ ਕਮੇਟੀ ਨੂੰ ਬਦਨਾਮ ਕਰਨ ਦੇ ਜਿਹੜੇ ਦੋਸ਼ ਹੈ ਉਹ ਵੀ ਇਸ ਵੇਲੇ ਲਗਾਏ ਜਾ ਰਹੇ ਆ ਮਨਜੀਤ ਸਿੰਘ GK ਹੋਰਾਂ ਤੇ। ਜੀ
ਬਿਲਕੁਲ ਜੀ, ਇਹ ਚਰਚਾ ਦਾ ਵਿਸ਼ਾ ਉਸ ਸਮੇਂ ਬਣਿਆ ਜਦੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਚੋਣ ਹੈ ਉਹ ਹਰ
ਜੀ
4 ਸਾਲ ਬਾਅਦ ਹੁੰਦੀ ਹੈ, ਤੇ ਇਸ ਸਾਲ ਇਹ ਚੋਣ ਜਿਹੜੀ 25 ਅਪ੍ਰੈਲ ਨੂੰ ਹੋਣੀ ਸੀ, ਲੇਕਿਨ 22 ਅਪ੍ਰੈਲ ਨੂੰ ਦਿੱਲੀ ਸਰਕਾਰ ਨੇ ਇਹ ਕਹਿ ਦਿੱਤਾ ਕਿ ਕੋਵਿਡ ਕਰਕੇ ਇਹ ਚੋਣ ਨਹੀਂ ਹੋ ਸਕਦੀ, ਲੇਕਿਨ ਚੋਣ ਜਾਬਤਾ ਲੱਗਿਆ ਰਹੇਗਾ। 3 ਦਿਨ ਪਹਿਲਾਂ
ਜੀ
ਇਹ ਚੋਣ ਨੂੰ ਅੱਗੇ ਪਾਉਣ ਦੀ ਕੋਸ਼ਿਸ਼ ਕੀਤੀ ਗਈ, ਤਾਂ ਉਸ ਸਮੇਂ ਜਦੋਂ ਕੋਵਿਡ ਕਰਕੇ ਬੜਾ ਪ੍ਰੋਬਲਮ ਆਈ ਦਿੱਲੀ ਦੇ ਵਿੱਚ, ਤਾਂ ਦਿੱਲੀ ਦੇ ਵਿੱਚ ਜਦੋਂ ਬੈੱਡ ਨਹੀਂ ਮਿਲ ਰਹੀ ਸੀ, ਆਕਸੀਜਨ ਨਹੀਂ
ਜੀ
ਮਿਲ ਰਹੀ ਸੀ, ਬਹੁਤ ਸਾਰੀਆਂ ਦਿੱਕਤਾਂ ਆ ਰਹੀਆਂ ਸਨ, ਤਾਂ ਉਦੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਿਹੜੇ ਨੇ ਮੌਜੂਦਾ ਤੌਰ ਤੇ ਮਨਜਿੰਦਰ ਸਿੰਘ ਸਰਸਾ, ਜਨਰਲ
ਜੀ
ਸਕੱਤਰ ਹਰਮੀਤ ਸਿੰਘ ਕਾਲਕਾ, ਉਹਨਾਂ ਦੀ ਟੀਮ ਨੇ ਇੱਕ ਗੱਲ ਸੋਚੀ ਕਿ ਅਸੀਂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ 400 ਸਾਲਾ ਸ਼ਤਾਬਦੀ ਸਮਾਗਮ, ਗੁਰਪੁਰਬ ਸਮਾਗਮ ਮਨਾ ਰਹੇ ਹਾਂ, ਤਾਂ ਉਸ
ਜੀ
ਸਮੇਂ ਜਦੋਂ ਕੋਵਿਡ ਕਰਕੇ ਲੋਕਡਾਊਨ ਲੱਗ ਗਿਆ, ਇਸ ਤੋਂ ਪਹਿਲਾਂ ਵੀ ਇੱਕ ਬੱਚਿਆਂ ਦਾ ਪ੍ਰੋਗਰਾਮ ਸੀਗਾ, 400 ਸਾਲਾ ਸਮਾਗਮ ਦੇ ਵਿੱਚ 400 ਬੱਚਿਆਂ ਨੇ ਇਕੱਠਿਆਂ ਨੇ ਜਿਹੜਾ ਕੀਰਤਨ ਕਰਨਾ ਸੀ, ਉਹਦੀ ਪੂਰੀ
ਜੀ
ਤਿਆਰੀ ਹੋ ਚੁੱਕੀ ਸੀ, ਉਹਦੀ ਰਿਹਰਸਲ ਹੋ ਚੁੱਕੀ ਸੀ, ਗੁਰਦੁਆਰਾ
ਜੀ
ਰਕਾਬਗੰਜ ਸਾਹਿਬ ਦੇ ਕੈਂਪਸ ਦੇ ਵਿੱਚ ਉਹ ਪ੍ਰੋਗਰਾਮ ਹੋਣਾ ਸੀ, ਉਹ ਵੀ ਮੁਲਤਵੀ ਕਰਨਾ ਪਿਆ। ਔਰ ਜਦੋਂ ਕੋਵਿਡ ਵਰਗੀ ਬਿਮਾਰੀ ਦਿੱਲੀ ਦੇ ਵਿੱਚ ਪੈਰ ਪਸਾਰ ਰਹੀ ਸੀ, ਤਾਂ ਉਸ ਸਮੇਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਪਹਿਲਕਦਮੀ ਕੀਤੀ, ਗੁਰਦੁਆਰਾ ਰਕਾਬਗੰਜ ਸਾਹਿਬ ਦੇ ਵਿੱਚ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਹੈਗਾ, ਪਾਰਲੀਮੈਂਟ ਦੇ ਬਿਲਕੁਲ ਨਾਲ, ਬਹੁਤ ਵੱਡਾ
ਜੀ ਜੀ
ਅਸਥਾਨ ਹੈ, ਬਹੁਤ ਮੁਕੱਦਸ ਅਸਥਾਨ ਹੈ, ਗੁਰੂ
ਜੀ
ਸਾਹਿਬ ਦਾ ਅੰਤਿਮ ਸੰਸਕਾਰ ਜਿਹੜਾ ਭਾਈ ਲੱਖੀ ਸ਼ਾਹ ਵਣਜਾਰਾ ਨੇ ਆਪਣੇ ਘਰ ਨੂੰ ਅਗਨ ਭੇਟ ਕਰਕੇ ਕੀਤਾ ਸੀਗਾ
ਜੀ ਜੀ
ਜਦੋਂ, ਔਰ ਉਸ ਸਥਾਨ ਦੇ ਉੱਤੇ ਜਦੋਂ ਲੱਖੀ ਸ਼ਾਹ ਵਣਜਾਰਾ ਹਾਲ ਜਿਹੜਾ ਬਣਿਆ ਹੋਇਆ ਹੈ ਉਸ ਨੂੰ ਕੋਵਿਡ ਕੇਅਰ ਸੈਂਟਰ ਦੇ ਵਿੱਚ ਔਰ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਨਾਮ ਦੇ ਉੱਤੇ ਬਣਾ ਦਿੱਤਾ ਗਿਆ, ਜਿਹਦੇ ਵਿੱਚ 400 ਬੈੱਡ ਲਗਾ ਦਿੱਤੇ ਗਏ।
ਜੀ
ਔਰ ਉਹਨਾਂ ਦਿੱਲੀ ਸਰਕਾਰ ਨੂੰ ਜਦੋਂ ਇਹ ਪਤਾ ਲੱਗਿਆ ਤਾਂ ਦਿੱਲੀ ਸਰਕਾਰ ਨੇ ਅਪਰੋਚ ਕੀਤੀ, ਔਰ ਦਿੱਲੀ ਸਰਕਾਰ ਨੇ ਕਿਹਾ ਕਿ ਮੈਡੀਕਲ ਫੈਸਿਲਿਟੀ, ਪੈਰਾਮੈਡੀਕਲ ਸਟਾਫ, ਡਾਕਟਰਸ ਅਸੀਂ ਤੁਹਾਨੂੰ ਦੇਵਾਂਗੇ। ਉਹ ਇੱਕ ਜਥੇਬੰਦੀ
ਜੀ
NGO ਹੈ, ਦਿੱਲੀ ਸਰਕਾਰ ਲੈ ਕੇ ਆਈ ਹੈ ਕੋਈ NGO, ਇੰਟਰਨੈਸ਼ਨਲ ਵੁਮੈਨ ਹੈਲਥ ਆਰਗੇਨਾਈਜੇਸ਼ਨ,
ਜੀ
ਇੰਟਰਨੈਸ਼ਨਲ ਹੈਲਥ ਆਰਗੇਨਾਈਜੇਸ਼ਨ, ਔਰ ਉਹ ਉਸਨੇ ਉਹ ਸਾਰਾ ਸੈਟਅਪ ਕੀਤਾ। ਦਿੱਲੀ
ਜੀ
ਸਰਕਾਰ ਨੇ ਡਾਕਟਰ ਦਿੱਤੇ ਨੇ, ਮੈਡੀਕਲ ਸਟਾਫ ਦਿੱਤਾ ਹੈ,
ਜੀ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬੈੱਡ ਦਾ ਪ੍ਰਬੰਧ ਕਰਕੇ ਦਿੱਤਾ, ਆਕਸੀਜਨ ਕੰਸਟਰੇਟਰ ਦਾ ਪ੍ਰਬੰਧ ਕਰਕੇ ਦਿੱਤਾ, ਜਿਹੜੀ ਬੜੀ ਲੋੜ ਸੀ ਜਿਹਦੀ, ਜਿਹੜੇ
ਜੀ
ਇੱਥੋਂ ਮਿਲ ਨਹੀਂ ਰਹੇ ਸੀਗੇ, ਇੰਡੀਆ ਤੋਂ ਦੋ ਦੋ ਢਾਈ ਢਾਈ
ਜੀ
ਲੱਖ ਰੁਪਏ ਦਾ ਵੀ ਨਹੀਂ ਮਿਲ ਰਿਹਾ ਸੀਗਾ, ਤਾਂ ਉਹ ਜਦੋਂ ਇਹ ਸਾਰਾ ਪ੍ਰਬੰਧ ਹੋਇਆ ਤਾਂ ਉਸ
ਜੀ
ਸਮੇਂ ਸੁਭਾਵਿਕ ਤੌਰ ਤੇ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਹੈ ਪਬਲਿਸਿਟੀ ਹੋਣੀ ਸੀ, ਮੀਡੀਆ 'ਚ ਖਬਰਾਂ ਆਉਣੀਆਂ ਸੀ, ਤਾਂ
ਜੀ
ਉਹ ਦੂਜੇ ਪਾਸੇ ਜਿਹੜੇ ਸਾਬਕਾ ਪ੍ਰਧਾਨ ਨੇ ਮਨਜੀਤ ਸਿੰਘ GK,
जी
ਉਹਨਾਂ ਨੇ ਇਹ ਗੱਲ ਕੱਢ ਲਿਆਂਦੀ ਕਿ ਅਮਿਤਾਭ ਬੱਚਨ ਨੇ ਇੱਕ ਟਵੀਟ ਕੀਤਾ ਹੈ ਕਿ 2 ਕਰੋੜ ਰੁਪਏ ਮੈਂ ਦਿੱਤੇ ਨੇ, ਔਰ ਉਸ ਦਾ ਜ਼ਿਕਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਰਸਾ ਨੇ ਜਿਸ ਦਿਨ ਇਹ ਤਿਆਰੀਆਂ ਚੱਲ ਰਹੀਆਂ ਸਨ ਉਹਦੇ ਵਿੱਚ ਵੀ ਕੀਤਾ ਸੀਗਾ,
ਜੀ
ਔਰ ਉਹਨਾਂ ਨੇ ਧੰਨਵਾਦ ਵੀ ਕੀਤਾ ਸੀ ਅਮਿਤਾਭ ਬੱਚਨ ਦਾ।
ਜੀ
ਲੇਕਿਨ ਹੁਣ ਮਨਜੀਤ ਸਿੰਘ ਜੀ ਕੇ ਇਹ ਕਹਿੰਦੇ ਆ ਕਿ 2017 ਦੇ ਵਿੱਚ ਮਨਜਿੰਦਰ ਸਿੰਘ ਸਰਸਾ ਨੇ ਇੱਕ ਟਵੀਟ ਕੀਤਾ ਸੀ ਜਿਹਦੇ ਚ ਉਹਨਾਂ ਨੇ ਅਮਿਤਾਭ ਬੱਚਨ ਤੋਂ ਇਹ ਸਵਾਲ ਪੁੱਛਿਆ ਸੀਗਾ ਕਿ ਤੁਸੀਂ ਜੇ ਦਿੱਲੀ ਦੰਗਿਆਂ ਦੇ ਦੋਸ਼ੀ ਹੋ ਤਾਂ ਤੁਸੀਂ
ਜੀ
ਉਹਦਾ ਸਬੂਤ ਦਿਓ ਵੀ ਤੁਸੀਂ ਇਸ ਮਾਮਲੇ ਦੇ ਵਿੱਚ ਸ਼ਮੂਲੀਅਤ ਨਹੀਂ ਕੀਤੀ।
ਜੀ
ਤਾਂ
ਜੀ
ਉਸ ਟਵੀਟ ਨੂੰ ਲੈ ਕੇ ਮਨਜੀਤ ਸਿੰਘ ਜੀ ਕੇ ਨੇ ਟਿੱਪਣੀਆਂ ਕੀਤੀਆਂ,
ਜੀ
ਲੇਕਿਨ ਇਹਦੇ ਸੰਬੰਧੀ ਅਮਿਤਾਭ ਬੱਚਨ ਦੇ ਉੱਤੇ ਹਾਲੇ ਤੱਕ ਕੋਈ ਇਸ ਤਰ੍ਹਾਂ ਦਾ ਜਿਹੜਾ ਜਿਹੜਾ ਇਲਜ਼ਾਮ ਲੱਗਦਾ ਹੈ ਕਿ ਉਹਨਾਂ ਨੇ ਖੂਨ ਕਾ ਬਦਲਾ ਖੂਨ ਇਸ ਤਰ੍ਹਾਂ ਦੀ ਕੋਈ ਗੱਲ ਕੀਤੀ ਹੈ ਜਾਂ ਨਹੀਂ ਕੀਤੀ, ਉਹਦੇ ਚ ਕੋਈ ਵੀਡੀਓ ਜਾਂ ਕੋਈ ਪ੍ਰੂਫ ਨਹੀਂ ਮਿਲਿਆ। ਲੇਕਿਨ ਇਹ ਹਵਾਲਾ ਦਿੱਤਾ ਜਾ ਰਿਹਾ ਹੈ ਕਿ ਦੂਰਦਰਸ਼ਨ ਦੇ ਉੱਤੇ ਇੱਕ ਇਸ ਤਰ੍ਹਾਂ ਦਾ ਜਿਹੜਾ ਬਿਆਨ ਹੈ ਉਸ ਸਮੇਂ ਆਇਆ ਸੀਗਾ।
ਜੀ ਜੀ ਜੀ
ਲੇਕਿਨ ਮੈਂ ਪਿੱਛੇ ਦਿੱਲੀ ਦੇ ਵਿੱਚ ਕਾਫੀ ਸਿੱਖ ਆਗੂ ਹੈ ਮੇਰੀ, ਉਹਨਾਂ ਨਾਲ ਮੁਲਾਕਾਤ ਹੋਈ ਹੈ, ਉਹਨਾਂ ਨੇ
ਜੀ
ਆਖਿਆ ਕਿ 20 ਜੁਲਾਈ 2004 ਨੂੰ ਦਿੱਲੀ ਦੇ ਵਿੱਚ ਇੱਕ ਵੱਡੇ ਹੋਟਲ ਦੇ ਵਿੱਚ ਖੁਸ਼ਵੰਤ ਸਿੰਘ ਦੇ ਉੱਪਰ ਲਿਖੀ ਗਈ ਇੱਕ ਪੁਸਤਕ ਦਾ ਉਦਘਾਟਨ ਸੀਗਾ ਜਿਹਦੇ ਚ
ਜੀ
ਅਮਿਤਾਭ ਬੱਚਨ ਵੀ ਆਏ ਸੀਗੇ, ਔਰ ਖੁਸ਼ਵੰਤ ਸਿੰਘ ਦਾ ਪੁੱਤਰ ਸੀ ਸਰਦਾਰ ਰਾਹੁਲ ਸਿੰਘ ਉਹ ਵੀ ਪਹੁੰਚਿਆ ਸੀਗਾ,
ਜੀ
ਔਰ ਸਿੱਖ ਕੌਮ ਦੀਆਂ ਵੱਡੀਆਂ ਸ਼ਖਸੀਅਤਾਂ ਸੀ
ਜੀ
ਲੈਫਟੀਨੈਂਟ ਜਨਰਲ ਜਗਜੀਤ ਸਿੰਘ ਅਰੋੜਾ, ਏਅਰ
ਜੀ
ਚੀਫ ਮਾਰਸ਼ਲ ਸਰਦਾਰ ਅਰਜਨ ਸਿੰਘ, ਜਸਟਿਸ
ਜੀ
ਆਰ ਐਸ ਨਰੂਲਾ, ਔਰ ਅਮਰੀਕ ਸਿੰਘ ਵਾਈਸ ਚਾਂਸਲਰ, ਔਰ ਪ੍ਰਸਿੱਧ ਸਾਹਿਤਕਾਰ ਡਾਕਟਰ ਮਹੀਪ ਸਿੰਘ। ਉਹਨਾਂ ਨੇ
ਜੀ
ਕਿਹਾ ਕਿ ਜਦੋਂ ਇਹ ਬੰਦੇ ਉੱਥੇ ਸ਼ਾਮਲ ਹੋਏ ਸੀਗੇ ਤੇ ਖੁਸ਼ਵੰਤ ਸਿੰਘ ਉਹ ਵਿਅਕਤੀ ਨੇ ਜਿਨ੍ਹਾਂ ਨੇ ਆਪਰੇਸ਼ਨ ਬਲੂ ਸਟਾਰ ਦੇ ਵਿਰੋਧ ਦੇ ਵਿੱਚ ਭਾਰਤ ਸਰਕਾਰ ਨੂੰ ਆਪਣਾ ਪਦਮ ਸ਼੍ਰੀ ਪੁਰਸਕਾਰ ਵਾਪਸ ਕੀਤਾ ਸੀ, ਔਰ
ਜੀ
ਨਵੰਬਰ 1984 ਦੇ ਕਤਲੇਆਮ ਦੇ ਸਮੇਂ ਜਦੋਂ ਹਜ਼ਾਰਾਂ ਕਾਤਲ ਉਹਨਾਂ ਦੇ ਘਰ ਹਮਲਾ ਕਰਨ ਗਏ ਸਨ ਤਾਂ ਉਹ ਆਪਣੀ ਜਾਨ ਬਚਾਉਣ ਦੇ ਲਈ ਇੱਕ ਵਿਦੇਸ਼ੀ ਐਮਬੈਸੀ ਵਿੱਚ ਜਾ ਕੇ ਲੁਕੇ ਸੀ, ਤੇ ਇਸ ਗੱਲ ਦੇ ਵਿੱਚ ਜਦੋਂ ਇਸ ਤਰ੍ਹਾਂ ਦਾ ਵੱਡਾ ਸਮਾਗਮ ਹੋ ਰਿਹਾ ਸੀ ਜਿਹਦੇ 'ਚ
ਜੀ
ਅਮਿਤਾਭ ਬੱਚਨ ਨੇ ਸ਼ਮੂਲੀਅਤ ਕੀਤੀ, ਜੇ ਇਸ ਤਰ੍ਹਾਂ ਦੀ ਗੱਲ ਹੁੰਦੀ, ਜੇ ਉਹਨੇ ਸਿੱਖਾਂ ਦਾ ਕਤਲ ਕਰਵਾਇਆ ਹੁੰਦਾ ਜਾਂ ਉਹ ਕਤਲ ਕਾਂਡ ਵਿੱਚ ਸ਼ਾਮਲ ਹੁੰਦਾ ਤਾਂ
ਜੀ
ਫਿਰ ਇਸ ਤਰ੍ਹਾਂ ਦੇ ਸਮਾਗਮ ਦੇ ਵਿੱਚ 1984 ਦਾ ਜਿਹੜਾ ਇਹ ਵਿਅਕਤੀ ਹੈ ਉਸਨੂੰ ਮੁੱਖ
ਜੀ
ਮਹਿਮਾਨ ਬਣਾ ਕੇ ਕਿਉਂ ਲਿਆਂਦਾ ਜਾਂਦਾ। ਤੇ ਉਸ ਸਮੇਂ
ਜੀ
ਜਦੋਂ ਸਰਦਾਰ ਜਗਜੀਤ ਸਿੰਘ ਅਰੋੜਾ, ਏਅਰ ਚੀਫ ਮਾਰਸ਼ਲ ਸਰਦਾਰ ਅਰਜਨ ਸਿੰਘ, ਜਸਟਿਸ ਆਰ ਐਸ ਨਰੂਲਾ, ਵਾਈਸ
ਜੀ
ਚਾਂਸਲਰ ਸਰਦਾਰ ਅਮਰੀਕ ਸਿੰਘ, ਪ੍ਰਸਿੱਧ ਸਾਹਿਤਕਾਰ ਡਾਕਟਰ ਮਹੀਪ ਸਿੰਘ ਉਹ ਵੀ ਸ਼ਾਮਲ ਕਿਉਂ ਹੁੰਦੇ,
ਜੀ
ਇਹ ਚਰਚਾ ਦਾ ਵਿਸ਼ਾ ਹੈਗਾ ਵੀ ਇਹ ਗੱਲ ਚੱਲ ਰਹੀ ਹੈ। ਲੇਕਿਨ ਇਸ ਤੋਂ
ਜੀ ਜੀ
ਇਲਾਵਾ ਅਗਲੀ ਗੱਲ ਵੀ ਇਹਦੇ ਨਾਲ ਜੁੜਦੀ ਹੈ, ਨਵੰਬਰ 1984 ਤੋਂ ਲੈ ਕੇ ਹੁਣ ਤੱਕ ਸ਼੍ਰੋਮਣੀ ਕਮੇਟੀ ਹੋਵੇ, ਦਿੱਲੀ ਕਮੇਟੀ ਹੋਵੇ, ਇੱਕ
ਜੀ
ਜਥੇਬੰਦੀ ਹੈਗੀ ਹੈ ਸਿੱਖ ਫੋਰਮ, ਇੱਕ ਸ਼੍ਰੋਮਣੀ
ਜੀ
ਅਕਾਲੀ ਦਲ ਬਾਦਲ ਹੈ, ਸ਼੍ਰੋਮਣੀ ਅਕਾਲੀ ਦਲ ਦਿੱਲੀ ਹੈ, ਔਰ ਇਸ ਤੋਂ ਇਲਾਵਾ ਜਿਹੜੇ ਸਿੱਖ ਕਤਲੇਆਮ ਪੀੜਤਾਂ ਦਾ ਮੁਕੱਦਮਾ ਲੜਨ ਵਾਲੇ ਵਕੀਲ ਨੇ ਸਰਦਾਰ ਹਰਵਿੰਦਰ ਸਿੰਘ ਪੂਲਕਾ,
ਜੀ
ਉਹਨਾਂ ਨੇ ਵੀ ਅੱਜ ਤੱਕ ਅਮਿਤਾਭ ਬੱਚਨ ਦੇ ਖਿਲਾਫ ਨਵੰਬਰ 1984 ਦੇ ਕਤਲੇਆਮ ਦਾ ਦੋਸ਼ੀ ਹੋਣ ਦਾ ਕੋਈ ਦੋਸ਼ ਨਹੀਂ ਲਾਇਆ। ਇਹ
ਜੀ
ਦੂਜੀ ਗੱਲ ਆ ਗਈ। ਅਗਲੀ ਗੱਲ ਆ ਗਈ ਨਵੰਬਰ 1984 ਕਤਲੇਆਮ ਤੋਂ ਬਾਅਦ ਜਸਟਿਸ ਰੰਗਾਨਾਥ ਮਿਸ਼ਰਾ ਜਾਂਚ ਕਮਿਸ਼ਨ ਆਇਆ, ਜੈਨ ਬੈਨਰਜੀ ਕਮੇਟੀ ਆਈ, 15 ਹੋਰ ਕਮੇਟੀਆਂ ਬਣੀਆਂ, ਔਰ ਕਿਸੇ
ਜੀ
ਵੀ ਉਸ ਵਿਅਕਤੀ ਨੇ ਕੋਈ ਐਫੀਡੇਵਿਟ ਦਾਖਲ ਨਹੀਂ ਕੀਤਾ ਤੇ ਨਾ ਹੀ ਕਿਸੇ ਅਦਾਲਤ ਵਿੱਚ ਕੋਈ ਇਸ ਤਰ੍ਹਾਂ ਦਾ ਮੁਕੱਦਮਾ ਫਾਈਲ ਕੀਤਾ ਗਿਆ ਹੈ ਕਿ ਨਵੰਬਰ 1984 ਤੋਂ ਬਾਅਦ ਲਿਖੀ ਗਈ ਕਿਸੇ ਵੀ ਕਿਤਾਬ ਵਿੱਚ ਕਿਸੇ ਲੇਖਕ ਨੇ ਅਮਿਤਾਭ ਬੱਚਨ ਦੇ ਖਿਲਾਫ ਇੱਕ ਵੀ ਸ਼ਬਦ ਨਹੀਂ ਬੋਲਿਆ।
ਜੀ
ਹੁਣ ਮਨਜੀਤ ਸਿੰਘ ਜੀ ਕੇ ਮਨਜਿੰਦਰ ਸਿੰਘ ਸਰਸਾ ਦੇ ਟਵੀਟ ਦਾ ਹਵਾਲਾ ਦੇ ਕੇ ਕਹਿੰਦੇ ਆ ਕਿ ਇਹਨਾਂ ਨੇ ਕਿਹਾ ਸੀ ਕਿ ਅਸੀਂ ਇਹਨਾਂ ਦੀ ਗੱਲ ਦੀ ਗੱਲ ਕਰਦੇ ਹਾਂ। ਹੁਣ ਇਹਦੇ ਬਾਰੇ ਦੇ
ਜੀ
ਵਿੱਚ ਮਨਜਿੰਦਰ ਸਿੰਘ ਸਰਸਾ ਸਾਫ਼ ਤੌਰ ਤੇ ਕਹਿ ਚੁੱਕੇ ਆ ਕਿ ਜੇਕਰ ਇਸ ਤਰ੍ਹਾਂ ਦੀ ਕੋਈ ਗੱਲ ਹੁੰਦੀ ਤਾਂ ਅੱਜ ਤੱਕ ਇੰਨੇ ਕਮਿਸ਼ਨ ਬਣੇ ਨੇ,
ਜੀ
ਇੰਨੇ ਜਿਹੜੇ ਨੇ ਵੱਖ ਵੱਖ ਕੇਸ ਚੱਲੇ ਨੇ ਕਿ ਉਹਨਾਂ ਦੇ ਵਿੱਚ ਕੋਈ ਚਰਚਾ ਹੁੰਦੀ ਤਾਂ ਅਸੀਂ ਤਾਂ ਸਿਰਫ ਉਹਨਾਂ ਦਾ ਧੰਨਵਾਦ ਕੀਤਾ, ਜੇ ਗੁਰਦੁਆਰਾ ਸਾਹਿਬ ਨੂੰ ਕਿਸੇ ਨੇ ਪੈਸੇ ਦੇ ਦਿੱਤੇ, ਫੰਡ ਦੇ ਦਿੱਤਾ, ਅਸੀਂ ਥੋੜੀ ਡਿਸਾਈਡ ਕਰਾਂਗੇ ਵੀ ਕਿਸ ਤੋਂ
ਜੀ
ਲੈਣਾ ਤੇ ਕਿਸ ਤੋਂ ਨਹੀਂ ਲੈਣਾ।
ਜੀ
ਨਾਲ ਉਹਨਾਂ ਨੇ ਸਪਸ਼ਟ ਕਹਿ ਦਿੱਤਾ ਕਿ ਜਿਹੜਾ ਫੰਡ ਉਹਨਾਂ ਨੇ ਪੈਸਾ ਜਿਹੜਾ ਪਾਇਆ ਉਹਨਾਂ ਦੇ ਅਕਾਊਂਟ ਦੇ ਵਿੱਚ ਗੁਰਦੁਆਰਾ ਕਮੇਟੀ ਦੇ ਅਕਾਊਂਟ 'ਚ, ਤੇ ਅਸੀਂ ਉਹਨੂੰ ਜੇ ਹੁਣ ਮੋੜਦੇ ਆ ਤਾਂ ਇਹਦਾ ਕੀ ਪ੍ਰਭਾਵ ਜਾਏਗਾ, ਤੇ ਜੇ
ਜੀ
ਅਸੀਂ ਇਹਨੂੰ ਰੱਖਿਆ ਤੇ ਅਸੀਂ ਨਸ਼ਰ ਵੀ ਕਰ ਦਿੱਤਾ, ਦੱਸ ਵੀ ਦਿੱਤਾ ਸੀ, ਇਸ
ਜੀ
ਜਗ੍ਹਾ ਦੇ
ਜੀ
ਉੱਤੇ ਇਹ ਚੀਜ਼ਾਂ ਜਿਹੜੀਆਂ ਯੂਜ਼ ਕੀਤੀਆਂ ਜਾ ਰਹੀਆਂ। ਹੁਣ ਇਹ
ਜੀ
ਅਸਲ 'ਚ ਪਰਸਨੈਲਿਟੀ ਕਲੈਸ਼ ਹੈਗਾ, ਜੇ ਜਿਹਨੂੰ ਪੂਰਾ ਇਹਦਾ ਘੋਖ ਕਰੀਏ ਤਾਂ ਦਿੱਲੀ ਕਮੇਟੀ ਦੇ ਵਿੱਚ, ਹੁਣ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਮਨਜੀਤ ਸਿੰਘ ਜੀਕੇ ਦੇ ਉੱਤੇ 51 ਲੱਖ ਦੀ ਗੋਲਕ ਚੋਰੀ ਦਾ ਦੋਸ਼ ਵੀ ਲੱਗਦਾ ਹੈ, ਔਰ
ਜੀ
ਇੱਕ NRI ਨੇ ਪੈਸੇ ਭੇਜੇ ਤੇ ਉਹ ਪੈਸੇ ਜਿਹੜੇ ਹੈਗੇ ਆ ਇਹਨਾਂ ਨੇ ਕੈਸ਼ ਕਰਵਾ ਲਏ, ਔਰ ਬਾਅਦ ਦੇ ਵਿੱਚ ਉਹਦੇ ਜਦੋਂ ਰੌਲਾ ਪਿਆ ਤੇ ਉਹਦੇ ਵਿੱਚ ਮੁਕੱਦਮਾ ਵੀ ਦਰਜ ਹੋਇਆ ਮਨਜੀਤ ਸਿੰਘ ਜੀਕੇ ਤੇ।
ਜੀ
ਹੁਣ
ਜੀ
ਮਨਜੀਤ ਸਿੰਘ ਜੀਕੇ ਕਹਿੰਦੇ ਆ ਕਿ ਇਹ ਜਿਹੜੀ ਚਰਚਾ ਹੈਗੀ ਹੈ ਮੇਰੇ ਖਿਲਾਫ ਇੱਕ ਸਾਜ਼ਿਸ਼ ਰਚੀ ਗਈ, ਮੈਨੂੰ ਕੱਢਿਆ ਗਿਆ ਅਕਾਲੀ ਦਲ ਦੇ ਵਿੱਚੋਂ। ਇਹ ਪਰਸਨੈਲਿਟੀ ਕਲੈਸ਼ ਦੋ ਬੰਦਿਆਂ ਦਾ ਹੈਗਾ, ਲੇਕਿਨ
ਜੀ ਜੀ
ਇਹਨੂੰ ਰੰਗਤ ਦਿੱਤੀ ਜਾ ਰਹੀ ਹੈ 84 ਨਾਲ ਜੋੜ ਕੇ, ਜਾਂ ਜਿਸ ਤਰ੍ਹਾਂ ਇਹ ਜਿਹੜੇ ਤੱਥ ਬੋਲਦੇ ਨੇ, ਇਹ ਤੱਥਾਂ ਦੇ ਆਧਾਰ
ਜੀ
ਤੇ, ਮੈਂ
ਜੀ
ਆਪਣੇ ਵੱਲੋਂ ਗੱਲ ਨਹੀਂ ਕਰ ਰਿਹਾ, ਤੱਥ ਦੱਸ ਰਹੇ ਨੇ ਕਿ ਅਮਿਤਾਭ
ਜੀ
ਬੱਚਨ ਦਾ ਜੇ ਕਿਤੇ ਰੋਲ ਹੈਗਾ ਤਾਂ ਉਹਦੇ ਲਈ ਸਬੂਤ ਕੋਈ ਹੋਣੇ ਚਾਹੀਦੇ ਨੇ। ਜਿਹੜੀਆਂ ਕਮੇਟੀਆਂ
ਜੀ
ਬਣੀਆਂ,
ਬਿਲਕੁਲ
ਕਮਿਸ਼ਨ ਬਣੇ, ਉਹਦੇ 'ਚ ਕਿਤੇ ਜ਼ਿਕਰ ਨਹੀਂ ਆਉਂਦਾ।
ਜੀ ਜੀ
ਇਸ
ਬਿਲਕੁਲ
ਲਈ ਗੱਲ ਇਹ ਹੈਗੀ ਹੈ ਜਿਹੜੀ ਮੈਂ ਤੁਹਾਡੇ ਸਾਹਮਣੇ ਨਸ਼ਰ ਕੀਤੀ, ਔਰ ਫੈਸਲਾ ਸੰਗਤ ਨੇ ਕਰਨਾ ਕਿ ਸੱਚ ਹੈ ਕੀ ਝੂਠ।
ਬਿਲਕੁਲ ਬਿਲਕੁਲ ਸੋ ਬਿੱਟਾ ਸਾਹਿਬ ਅੱਗੇ ਵਧਦੇ ਹਾਂ ਦਿੱਲੀ ਦੇ ਵਿੱਚ ਕਿਸ ਤਰ੍ਹਾਂ ਦੇ ਹਾਲਾਤ ਹੈ, ਕਿਉਂਕਿ ਖਬਰ ਇਹ ਵੀ ਆ ਰਹੀ ਹੈ ਵੀ ਦਿੱਲੀ ਦੇ ਵਿੱਚ ਹੁਣ ਠੀਕ ਹੋਣ ਵਾਲਿਆਂ ਦੀ ਜਿਹੜੀ ਗਿਣਤੀ ਹੈ ਉਹ ਵਧਣ ਲੱਗੀ ਹੈ, ਸੋ ਕੋਵਿਡ ਦਾ ਜਿਹੜਾ ਪ੍ਰਕੋਪ ਆ ਉਹ ਹੌਲੀ ਹੌਲੀ ਘਟੇਗਾ, ਇਸ ਗੱਲ ਦੀ ਆਸ ਕੀਤੀ ਜਾ ਰਹੀ ਹੈ। ਸਿਹਤ ਮਾਹਰਾਂ ਦਾ ਕਹਿਣਾ ਆ ਕਿ ਲੋਕਡਾਊਨ ਦੇ ਕਾਰਨ ਹੁਣ ਪੋਜ਼ਿਟਿਵ ਕੇਸਾਂ ਦੀ ਜਿਹੜੀ ਗਿਣਤੀ ਹੈ ਉਹ ਲਗਾਤਾਰ ਘਟਦੀ ਨਜ਼ਰ ਆ ਰਹੀ ਹੈ।
ਦੇਖੋ, ਇਸ ਹਫਤੇ ਜਿਹੜਾ ਵੀ ਕਰਫਿਊ ਜਿਹੜਾ ਜਾਰੀ ਰਹਿਣਾ ਹੈ, ਲੋਕਡਾਊਨ ਦੀ ਵਜ੍ਹਾ ਸੀਗੀ ਵੀ ਕੋਰੋਨਾ ਦੀ ਜਿਹੜੀ ਲਾਗ ਹੈ ਬੜੀ ਤੇਜ਼ੀ ਨਾਲ ਘੱਟ ਹੋ ਰਹੀ ਹੈ। ਇੱਕ
ਜੀ
ਹਫਤੇ ਲਈ ਲੋਕਡਾਊਨ ਜਿਹੜਾ ਵਧਾਇਆ ਗਿਆ ਤੇ ਹੁਣ 24 ਮਈ ਸਵੇਰੇ 5 ਵਜੇ ਤੱਕ ਇਹ ਕਰਫਿਊ ਜਿਹੜਾ ਹੈਗਾ ਜਾਂ ਲੋਕਡਾਊਨ ਹੈ ਇਹ ਲੱਗਿਆ ਰਹੇਗਾ, ਇਹ ਚੌਥੀ ਵਾਰ ਵਧਾਇਆ ਗਿਆ,
ਜੀ
ਕਿਉਂਕਿ ਦਿੱਲੀ ਸਰਕਾਰ ਚਾਹੁੰਦੀ ਹੈ ਕਿ ਜੇ ਅਸੀਂ ਇਸ ਨੂੰ ਇੱਕਦਮ ਖਤਮ ਕਰ ਦਿਆਂਗੇ ਤਾਂ ਜਿਹੜੀਆਂ ਅਸੀਂ ਕੋਸ਼ਿਸ਼ਾਂ ਕੀਤੀਆਂ ਹੈ, ਜਿਹੜੀ ਲਾਗ ਦਰ ਹੈ 11% ਤੋਂ ਘੱਟ ਕੇ 10% ਹੋ ਚੁੱਕੀ ਹੈ, ਅਗਲੇ
ਜੀ
ਹਫਤੇ ਹੋਰ ਸੁਧਾਰ ਹੋਣ ਦੀ ਜਿਹੜੀ ਉਮੀਦ ਹੈਗੀ ਹੈ। ਹੁਣ ਵੱਖ ਵੱਖ ਥਾਵਾਂ ਤੇ ਕੋਵਿਡ ਕੇਅਰ ਸੈਂਟਰ ਵੀ ਜਿਹੜੇ ਬਣ ਚੁੱਕੇ ਨੇ, ਹਸਪਤਾਲ ਦੇ ਵਿੱਚ ਕੋਰੋਨਾ ਮਰੀਜ਼ਾਂ ਦੀ ਵਿਵਸਥਾ ਦਾ ਜਾਇਜ਼ਾ ਵੀ ਲਿਆ ਜਾ ਰਿਹਾ ਹੈ।
ਜੀ
ਜਦੋਂ ਇਹ ਮਹਾਮਾਰੀ ਆਈ ਸੀ ਤਾਂ ਸਭ ਤੋਂ ਪਹਿਲਾਂ GTB ਹਸਪਤਾਲ ਦੇ ਵਿੱਚ ਬਹੁਤ ਸਾਰੇ ਲੋਕ ਇੱਥੇ ਪਹੁੰਚ ਚੁੱਕੇ ਸੀ, ਇਲਾਜ ਕਰਾਉਂਦੇ ਸੀ, ਔਰ
ਜੀ
ਕੋਰੋਨਾ ਮਰੀਜ਼ ਜੇਕਰ ਆਪਣੇ ਪਰਿਵਾਰ ਦੇ ਰਿਸ਼ਤੇਦਾਰ ਨਾਲ ਜੇ ਗੱਲਬਾਤ ਕਰਨਾ ਚਾਹੁੰਦਾ ਸੀ ਤਾਂ ਉਹਦੇ ਲਈ ਵੀ
ਜੀ
ਸਰਕਾਰ ਨੇ ਕੋਈ ਪ੍ਰਬੰਧ ਕੀਤੇ। ਹੁਣ ਕੁਝ ਮਨੋਵਿਗਿਆਨਿਕ ਤੌਰ ਤੇ, ਭਾਵਨਾਤਮਕ ਤੌਰ ਤੇ ਸਿਹਤ ਦੇ ਵਿੱਚ ਤੇਜ਼ੀ ਨਾਲ ਜਿਹੜਾ ਸੁਧਾਰ ਆ ਰਿਹਾ ਹੈ,
ਜੀ
ਔਰ ਜਿਹੜੀਆਂ ਦਿੱਕਤਾਂ ਸੀ ਉਹ ਦੂਰ ਵੀ ਹੋਈਆਂ ਨੇ। ਆਕਸੀਜਨ ਦੀ ਦਿੱਕਤ ਸੀ, ਬੈੱਡ ਦੀ ਦਿੱਕਤ ਸੀ, ਜ਼ਰੂਰੀ ਮੈਡੀਕਲ ਸਮਾਨ ਦੀ ਦਿੱਕਤ ਸੀ, ਸਟਾਫ ਦੀ ਦਿੱਕਤ ਸੀ, ਉਹ
ਜੀ
ਵੀ ਕੁਝ ਹੱਦ ਤੱਕ ਜਿਹੜੀ ਹੈ ਦੂਰ ਹੋਈ ਹੈ। ਚੰਗੀ ਗੱਲ
ਜੀ
ਇਹ ਹੈ ਕਿ ਲੋਕਾਂ ਦੇ ਵਿੱਚ ਜਿਹੜਾ ਪੈਨਿਕ ਸੀਗਾ, ਲੋਕਾਂ ਦੇ ਵਿੱਚ ਇੱਕ ਡਰ ਸੀਗਾ, ਉਹ ਥੋੜਾ ਜਿਹਾ ਘਟਿਆ ਹੈ। ਡੈਥ ਰੇਟ
ਜੀ ਜੀ
ਵੀ ਜੇ ਅਸੀਂ ਦੇਖੀਏ ਤਾਂ ਥੋੜੀ ਠੀਕ ਹੋਇਆ ਹੈ, ਚੰਗੀ ਗੱਲ ਇਹ ਹੈ।
ਜੀ
ਪਿਛਲੇ ਹਫਤੇ ਜਿਹੜੀ ਪੋਜ਼ਿਟਿਵਿਟੀ ਰੇਟ ਸੀਗਾ 27% ਸੀ, ਲੇਕਿਨ ਬਹੁਤੇ ਥਾਵਾਂ ਤੇ ਜਦੋਂ ਕੰਟੋਨਮੈਂਟ ਜ਼ੋਨ ਬਣਾਏ ਗਏ ਤਾਂ
ਜੀ
ਉਦੋਂ ਇਹ ਟੈਸਟਿੰਗ ਦੀ, ਟ੍ਰੇਸਿੰਗ ਦੀ, ਨਿਗਰਾਨੀ ਦਾ ਕੰਮ ਚੰਗੀ ਤਰ੍ਹਾਂ ਕੀਤਾ ਗਿਆ, ਤਾਂ ਉਸ
ਜੀ ਜੀ
ਸੰਬੰਧੀ ਚੰਗੀਆਂ ਖਬਰਾਂ ਸਾਨੂੰ ਦੇਖਣ ਸੁਣਨ ਨੂੰ ਮਿਲ ਰਹੀਆਂ ਨੇ। ਹੁਣ
ਖੈਰ ਅਸੀਂ ਵੀ ਇਹੀ ਆਸ ਕਰਦੇ ਹਾਂ ਬੇਟਾ ਸਾਹਿਬ, ਕਿਉਂਕਿ ਚੰਡੀਗੜ੍ਹ ਤੋਂ ਵੀ ਇਹੀ ਖਬਰ ਆ ਰਹੀ ਹੈ ਕਿ ਮਰੀਜ਼ਾਂ ਦਾ ਜਿਹੜਾ ਹੁਣ ਅੰਕੜਾ ਆ ਉਹ ਘਟਿਆ ਆ, ਚਾਹੇ ਕਿ ਅਜੇ ਵੀ ਮੌਤਾਂ ਦੀ ਜਿਹੜੀ ਗਿਣਤੀ ਹੈ ਉਹ ਜ਼ਿਆਦਾ ਹੀ ਹੈ, ਪਰ ਜਿਹੜੇ ਕੋਵਿਡ ਪੋਜ਼ਿਟਿਵ ਮਰੀਜ਼ ਆ ਉਹਨਾਂ ਦਾ ਅੰਕੜਾ ਜਿਹੜਾ ਉਹ ਜ਼ਰੂਰ ਘਟਣ ਜਾ ਰਿਹਾ। ਪਰ ਇੱਕ ਹੋਰ ਜਿਹੜੀ ਇਹਦੇ ਨਾਲ ਲੱਗਦੀ ਗੱਲ ਕਰਨੀ ਬਣਦੀ ਹੈ ਉਹ ਹੈ ਬਲੈਕ ਫੰਗਸ ਨੂੰ ਲੈ ਕੇ ਵੀ ਲੋਕ ਕਾਫੀ ਚਿੰਤਿਤ ਹੋਏ ਆ। ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਕੁਝ ਕੇਸ ਜਿਹੜੇ ਆ ਉਹ ਨਜ਼ਰ ਆਏ ਆ, ਸੋ ਤੁਹਾਡਾ ਕੀ ਕਹਿਣਾ ਇਹਦੇ ਬਾਰੇ, ਕਿਸ ਤਰ੍ਹਾਂ ਦਾ ਇਹਦਾ ਸਹਿਮ ਹੈ?
ਹਾਂਜੀ, ਬਲੈਕ ਫੰਗਸ ਇੱਕ ਤਾਂ ਇਹਦਾ ਮਸਲਾ ਖੜਾ ਉਸ ਸਮੇਂ ਹੋਇਆ ਜਦੋਂ ਕੋਵਿਡ ਤੋਂ ਅਸੀਂ ਥੋੜਾ ਜਿਹਾ ਉੱਭਰ ਰਹੇ ਸੀਗੇ, ਠੀਕ ਹੋ ਰਹੇ ਸੀਗੇ। ਡਾਕਟਰ ਤਾਂ ਇਹ ਕਹਿੰਦੇ ਆ ਕਿ ਜਿਹੜਾ ਬਲੈਕ ਫੰਗਸ ਹੈ, ਅਸੀਂ ਬਹੁਤੇ ਵਾਰੀ ਦੇਖਦੇ ਹਾਂ ਕਿ ਸਾਡੇ ਕੋਲ ਵਟਸਐਪ ਦੇ ਉੱਤੇ ਬੜੇ ਵੱਡੇ ਵੱਡੇ ਵਿਗਿਆਨੀ ਆਪਣਾ ਜਿਹੜਾ ਗਿਆਨ ਵੰਡਦੇ ਰਹਿੰਦੇ ਆ ਤੇ ਅਸੀਂ ਉਹ ਅੱਗੇ ਸ਼ੇਅਰ ਕਰਦੇ ਰਹਿੰਦੇ ਹਾਂ, ਅਸੀਂ
ਜੀ
ਦੇਖਦੇ
ਜੀ
ਨਹੀਂ ਵੀ ਇਹਦੇ ਚ ਸੱਚਾਈ ਕੀ ਹੈ ਜਾਂ ਅਸਲੀ ਗੱਲ ਕੀ ਹੈ। ਅਸੀਂ ਇੱਕ
ਜੀ
ਬਟਨ ਹੈ ਉਹਨੂੰ ਸ਼ੇਅਰ ਕਰਨੇ ਆ ਤਾਂ ਉਹਦੇ ਨਾਲ ਕਾਫੀ ਵੱਡਾ ਜਿਹੜਾ ਨੁਕਸਾਨ ਉਹ ਹੋਣ ਦੀ ਸੰਭਾਵਨਾ ਹੈਗੀ ਹੈ।
ਜੀ
ਬਲੈਕ ਫੰਗਸ ਇਸੇ ਕਰਕੇ ਹੀ ਆ ਰਹੀ ਹੈ ਪ੍ਰੋਬਲਮ। ਲੋਕਾਂ ਦਾ ਮੰਨਣਾ ਹੈ ਕਿ ਸਟੀਰਾਇਡ ਅਸੀਂ ਜ਼ਿਆਦਾ ਖਾਧੇ ਹੈ, ਕਿਉਂਕਿ
ਠੀਕ
ਪਿੱਛੇ ਤੁਸੀਂ, ਮੈਂ 1 ਮਹੀਨਾ ਪਹਿਲਾਂ ਜਦੋਂ ਦਿੱਲੀ ਇੱਥੇ ਆਇਆ ਤਾਂ ਉਦੋਂ
ਜੀ
ਮੈਂ ਦੇਖ ਰਿਹਾ ਸੀਗਾ ਕਿ ਮੇਰੇ ਅੱਖਾਂ ਦੇ ਸਾਹਮਣੇ ਕਈ ਬੰਦਿਆਂ ਨੇ ਵੀਡੀਓ ਬਣਾ ਕੇ ਪਾਈ ਕਿ ਆਹ ਦਵਾਈ ਲੈ ਲਓ, ਇੰਨੇ ਵਾਰ ਲੈ ਲਓ, ਇੰਨੀਆਂ ਇੰਨੀਆਂ ਬੂੰਦਾਂ ਜਾਂ ਇੰਨੀਆਂ ਇੰਨੀਆਂ ਟੈਬਲੇਟ ਲੈ ਲਓ, ਤੇ ਉਹ
ਜੀ
2-4 ਘੰਟਿਆਂ ਦੇ ਵਿੱਚ ਉਹ ਲੱਖਾਂ ਬੰਦਿਆਂ ਨੇ ਉਹਨਾਂ ਨੂੰ ਵਾਇਰਲ ਕਰ ਦਿੱਤਾ। ਤੇ ਦਿੱਲੀ ਦੇ
ਜੀ
ਵਿੱਚ ਤੁਸੀਂ ਹੈਰਾਨ ਹੋਵੋਗੇ ਕਿ ਦਿੱਲੀ ਜਿਹੜਾ ਦਵਾਈਆਂ ਦਾ ਪੂਰਾ ਗੜ ਹੈਗਾ, ਉਹ ਉੱਥੋਂ ਦੇ ਬਾਜ਼ਾਰਾਂ ਦੇ ਵਿੱਚ ਉਹ ਦਵਾਈ ਮਿੰਟਾਂ ਸਕਿੰਟਾਂ 'ਚ ਖਤਮ ਹੋ ਗਈ। ਕਹਿਣ ਦਾ ਭਾਵ
ਜੀ
ਇਹ ਹੈ ਕਿ ਲੋਕਾਂ ਨੂੰ ਹਫੜਾ ਦਫੜੀ ਇੰਨੀ ਮੱਚ ਗਈ, ਉਹਨਾਂ ਨੂੰ ਲੱਗਿਆ
ਜੀ
ਕਿ ਆਹ ਜਿਹੜੀ ਦਵਾਈ ਆਈ ਹੈ ਜਾਂ ਆਹ ਜਿਹੜੀ ਡੋਜ਼ ਆਈ ਹੈ ਜਾਂ ਆਹ ਜਿਹੜੀ ਡ੍ਰੌਪਸ ਆਏ ਨੇ, ਜੇ ਅਸੀਂ ਇਹ ਲੈ ਲਾਂਗੇ ਤੇ ਸਾਨੂੰ ਕੋਵਿਡ ਤੋਂ ਅਸੀਂ ਬਚ ਜਾਂਗੇ, ਸਾਨੂੰ ਕੋਰੋਨਾ ਨਹੀਂ ਹੋਏਗਾ।
ਜੀ
ਭਾਵੇਂ ਉਹ ਦਵਾਈ ਦਾ ਅਸਲੀਅਤ ਕੀ ਸੀ ਨਹੀਂ ਸੀ, ਇਹ ਬਾਅਦ ਦੀਆਂ ਗੱਲਾਂ। ਔਰ ਡਾਕਟਰਾਂ ਨੇ ਮੰਨਿਆ ਕਿ ਜਿਹੜਾ ਇਹ ਬਲੈਕ ਫੰਗਸ ਦੀ ਪ੍ਰੋਬਲਮ ਆ ਰਹੀ ਹੈ, ਸਟੀਰਾਇਡ ਜ਼ਿਆਦਾ ਖਾਣ ਨਾਲ ਆ ਰਹੀ ਹੈ, ਔਰ ਬਹੁਤ ਸਾਰੇ
ਜੀ
ਲੋਕਾਂ ਨੂੰ ਜਿਨ੍ਹਾਂ ਨੂੰ ਕੋਰੋਨਾ ਹੋਇਆ ਸੀ ਉਹਨਾਂ ਨੂੰ ਹੀ ਆ ਰਹੀ ਹੈ।
ਜੀ
ਸੋ ਇਸ ਕਰਕੇ ਇੱਕ ਤਾਂ ਜਿਹੜਾ ਵੀ ਤੁਹਾਡੇ ਕੋਲੇ ਮੈਸੇਜ ਆਉਂਦਾ ਹੈ, ਸਾਨੂੰ ਇਹ ਦੇਖਣਾ
ਜੀ
ਚਾਹੀਦਾ ਹੈ ਵੀ ਇਹਦੇ ਵਿੱਚ ਸੱਚਾਈ ਕੀ ਹੈ ਤੇ ਇਹਨੂੰ
ਜੀ
ਵਾਇਰਲ ਕਰਨ ਦਾ ਮਕਸਦ ਕੀ ਹੈ, ਪਿੱਛੇ ਇਹਦਾ ਫਾਇਦਾ ਕਿਹਦਾ ਹੋਏਗਾ। ਅਸੀਂ ਤਾਂ
ਜੀ
ਸਿਰਫ
ਜੀ
ਉਹਨੂੰ ਅੱਗੇ ਇੱਕ ਪ੍ਰੈਸ ਬਟਨ ਕਰਕੇ ਅੱਗੇ ਭੇਜ ਦਿੰਦੇ ਹਾਂ, ਲੇਕਿਨ ਉਹਦੇ ਨਾਲ ਨੁਕਸਾਨ ਕੀ ਹੁੰਦਾ ਹੈ, ਮਾਰਕੀਟ ਦੇ ਵਿੱਚ ਜਿਹੜਾ ਸਿਲੰਡਰ 3-4 ਹਜ਼ਾਰ ਰੁਪਏ ਦਾ ਮਿਲਦਾ ਸੀਗਾ, ਉਹ ਸਿਲੰਡਰ 30-30 ਹਜ਼ਾਰ ਰੁਪਏ ਦਾ ਮਿਲਿਆ। ਔਰ ਲੋਕਾਂ ਨੇ, ਮੈਨੂੰ
ਬਿਲਕੁਲ
ਹੈਰਾਨੀ ਹੋਈ, ਜਿਹੜੇ ਅੱਗ ਬੁਝਾਉਣ ਵਾਲੇ ਲਾਲ ਰੰਗ ਦੇ ਸਿਲੰਡਰ ਹੁੰਦੇ ਆ, ਕਈ ਲੋਕਾਂ ਨੇ ਉਹਨੂੰ
ਜੀ
ਰੰਗ ਕਰਕੇ ਉਹਦੇ 'ਚ ਆਕਸੀਜਨ ਭਰ ਕੇ ਦੇ ਦਿੱਤੀ, ਔਰ ਉਹ ਬਹੁਤ ਵੱਡਾ ਗੈਂਗ ਹੈ ਜਿਹੜਾ ਉਹ ਫੜਿਆ ਵੀ।
ਜੀ ਜੀ ਜੀ
ਆਕਸੀਜਨ ਕੰਸਟਰੇਟਰ ਜਿਹੜੇ ਨੇ 27-28 ਹਜ਼ਾਰ ਰੁਪਏ ਦਾ ਇੰਡੀਆ ਦੇ ਵਿੱਚ ਸੀਗਾ, ਉਹ ਦੋ
ਜੀ
ਲੱਖ
ਜੀ
ਰੁਪਏ 'ਚ ਵੀ ਨਹੀਂ ਮਿਲ ਰਿਹਾ ਸੀਗਾ। ਸੋ
ਜੀ
ਲੋਕਾਂ
ਜੀ
'ਚ ਏਡਾ
ਬਿਲਕੁਲ
ਵੱਡਾ ਇਹ ਸਾਰਾ ਕੰਮ, ਇਹ ਸਾਰਾ ਕੁਝ ਕਰਨ ਦਾ ਇੱਕ ਜਿਹੜਾ ਵੱਡਾ ਰੋਲ ਹੈ ਉਹ ਸਾਡਾ
ਸਹਿਮ
ਵਟਸਐਪ
ਜੀ
ਹੈ,
ਜੀ ਜੀ
ਵਟਸਐਪ ਹੈ ਸਭ ਤੋਂ ਜ਼ਿਆਦਾ ਇਹ।
ਜੀ
ਔਰ ਦੂਜਾ ਇੱਕ ਪੈਨਿਕ ਵੀ ਹੈ ਕਿ ਸਾਨੂੰ ਲੱਗਿਆ
ਜੀ
ਕਿ ਮੈਨੂੰ ਨਾ ਕਰੋਨਾ ਹੋ ਜੇ, ਮੈਂ ਵੀ 10 ਦਵਾਈਆਂ ਖਰੀਦਣੀਆਂ, ਮੈਨੂੰ ਵੀ ਜੋ ਲੱਗਿਆ ਕੋਈ ਹੋਮਿਓਪੈਥੀ ਦੀ, ਕੋਈ ਸਟੀਰਾਇਡ, ਕੋਈ ਹੋਰ, ਮੈਂ ਸਾਰਾ ਕੁਝ
ਜੀ
ਖਰੀਦ ਰਿਹਾ ਤੇ ਮੈਂ ਸਾਰਾ ਕੁਝ ਕਰਨ ਲੱਗ ਪਿਆ। ਸੋ
ਬਿਲਕੁਲ
ਇਸ ਗੱਲ ਤੋਂ ਬਚਿਆ ਜਾ ਸਕਦਾ।
ਜੀ ਜੀ ਬਿਲਕੁਲ ਸੋ ਬੇਟਾ ਸਾਹਿਬ ਖਬਰਾਂ ਤਾਂ ਜਿਹੜੀਆਂ ਉਹ ਕਾਫੀ ਨੇ ਪਰ ਸਮਾਂ ਜਿਹੜਾ ਹੁਣ ਇਜਾਜ਼ਤ ਨਹੀਂ ਦੇ ਰਿਹਾ ਔਰ ਜਿਹੜੀਆਂ ਪਾਬੰਦੀਆਂ ਨੇ ਉਹ ਪੰਜਾਬ ਦੇ ਵਿੱਚ ਜਾਂ ਚੰਡੀਗੜ੍ਹ ਦੇ ਵਿੱਚ ਵੀ ਅਜੇ ਮੈਨੂੰ ਲੱਗਦਾ ਬਰਕਰਾਰ ਨੇ ਔਰ ਇਹਨਾਂ ਪਾਬੰਦੀਆਂ ਦੇ ਕਾਰਨ ਜੇਕਰ ਕੋਰੋਨਾ ਦਾ ਜਿਹੜਾ ਪ੍ਰਕੋਪ ਆ ਘਟਦਾ ਨਜ਼ਰ ਆਉਂਦਾ ਤੇ ਮੈਨੂੰ ਲੱਗਦਾ ਕਿ ਇਹ ਉੱਥੋਂ ਦੇ ਰਹਿਣ ਵਾਲੇ ਲੋਕਾਂ ਦੇ ਲਈ ਇੱਕ ਵਧੀਆ ਸੰਕੇਤ ਵੀ ਹੈ ਔਰ ਇੱਥੇ ਹੁਣ ਮੈਂ ਇੱਕ ਛੋਟੀ ਜਿਹੀ ਜਿਹੜੀ ਖਬਰ ਹੈ ਉਹ ਆਸਟ੍ਰੇਲੀਆ ਦੀ ਵੀ ਸਾਂਝੀ ਕਰ ਦਵਾਂ ਸਵੇਰੇ ਸਵੇਰੇ ਹੀ ਸਾਡੇ ਕਿਸੇ ਲਿਸਨਰਸ ਜਿਹੜੇ ਆ ਸਾਡੇ ਨਾਲ ਜੁੜਦੇ ਆ ਉਹਨਾਂ ਨੇ ਸਾਨੂੰ ਭੇਜੀ ਸੀਗੀ ਕਿ ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ ਸੂਬੇ ਦੇ ਵਿੱਚ ਜਿਹੜੀ ਐਜੂਕੇਸ਼ਨ ਮਿਨਿਸਟਰ ਹੈ ਸਾਰਾ ਮਿਚਲ ਉਹਨਾਂ ਨੇ ਇੱਕ ਖਾਸ ਜਿਹੜਾ ਬਿਆਨ ਹੈ ਉਹ ਜਾਰੀ ਕੀਤਾ ਹੈ ਜਿਹਦੇ ਵਿੱਚ ਕਿਹਾ ਗਿਆ ਹੈ ਕਿ ਜਿਹੜੀ ਕਿਰਪਾਨ ਹੈ ਜਿਨ੍ਹਾਂ ਨੂੰ ਇਹਨਾਂ ਨੇ ਰਿਲੀਜੀਅਸ ਨਾਈਫ ਦਾ ਨਾਮ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਇਹ ਜਿਹੜਾ ਨਾਈਫ ਹੈ ਰਿਲੀਜੀਅਸ ਨਾਈਫ ਜਿਹੜਾ ਆ ਉਹ ਬੈਨ ਕੀਤਾ ਜਾਊਗਾ ਸਕੂਲਾਂ ਦੇ ਵਿੱਚ ਸੋ ਇਹ ਜਿਹੜੀ ਖਬਰ ਹੈ ਇਹ ਅੱਜ ਹੀ ਸਾਹਮਣੇ ਆਈ ਆ ਸੋ ਨਿਊ ਸਾਊਥ ਵੇਲਜ਼ ਦੇ ਪਬਲਿਕ ਸਕੂਲਾਂ ਦੇ ਵਿੱਚ ਜਿਹੜਾ ਕਿਰਪਾਨ ਜਿਹੜੀ ਪਾਉਣੀ ਜਿਹੜੀ ਹੈ ਉਹ ਹੁਣ ਬੈਨ ਕੀਤੀ ਜਾਊਗੀ ਔਰ ਇਸ ਨੂੰ ਕੱਲ ਲਾਗੂ ਕੀਤੇ ਜਾਣ ਦੇ ਬਾਰੇ ਵੀ ਦੱਸਿਆ ਗਿਆ ਔਰ ਦੱਸਿਆ ਜਾ ਰਿਹਾ ਕਿ ਗਲੈਨਵੁੱਡ ਹਾਈ ਸਕੂਲ ਦੇ ਵਿੱਚ ਕੋਈ ਇਹੋ ਜਿਹੀ ਜਿਹੜੀ ਘਟਨਾ ਆ ਉਹ ਵਾਪਰੀ ਹੈ ਜਿਹਦੇ ਕਾਰਨ ਐਜੂਕੇਸ਼ਨ ਮਿਨਿਸਟਰ ਵੱਲੋਂ ਇਹ ਜਿਹੜਾ ਕਦਮ ਆ ਚੁੱਕੇ ਜਾਣ ਦਾ ਸੰਕੇਤ ਮਿਲਿਆ ਔਰ ਨਾਲ ਹੀ ਨਾਲ ਦੱਸਿਆ ਜਾ ਰਿਹਾ ਹੈ ਕਿ ਸਕੂਲ ਜਿਹੜਾ ਆ ਉਹ ਤਾਂ ਚਾਹੇ ਬੰਦ ਕੀਤਾ ਗਿਆ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਸਾਰੇ ਸਕੂਲਸ ਆ ਉਹਨਾਂ ਦੇ ਵਿੱਚ ਜਿਹੜੀਆਂ ਇਹ ਕਿਰਪਾਨਾਂ ਨੇ ਬੱਚੇ ਜਿਹੜੇ ਆ ਉਹ ਧਾਰਨ ਕਰਕੇ ਨਹੀਂ ਆ ਸਕਣਗੇ ਔਰ ਇਹਦੇ ਲਈ ਮੈਨੂੰ ਲੱਗਦਾ ਕਿ ਜਿਹੜੇ ਸਾਡੇ ਸਿੱਖ ਆਗੂ ਆ ਉਹਨਾਂ ਦੀ ਬਹੁਤ ਵੱਡੀ ਜ਼ਿੰਮੇਵਾਰੀ ਬਣ ਜਾਂਦੀ ਹੈ ਇਸ ਵੇਲੇ ਕਿ ਆਸਟ੍ਰੇਲੀਆ ਦੇ ਵਿੱਚ ਜੇਕਰ ਸਕੂਲਸ ਦੇ ਵਿੱਚ ਸਾਡੀ ਕਿਰਪਾਨ ਜਿਹੜੀ ਹੈ ਉਹਨੂੰ ਬੈਨ ਕੀਤਾ ਜਾਂਦਾ ਹੈ ਤਾਂ ਉਹਦੇ ਪਿੱਛੇ ਕੀ ਕਾਰਨ ਰਹੇ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਕਿਸ ਢੰਗ ਦੇ ਨਾਲ ਉਹਨਾਂ ਕਾਰਨਾਂ ਦੇ ਉੱਤੇ ਜਿਹੜਾ ਕੰਮ ਹੈ ਉਹ ਕਰ ਸਕਦੇ ਹਾਂ ਔਰ ਇਸ ਮੁੱਦੇ ਨੂੰ ਸੁਲਝਾ ਸਕਦੇ ਹਾਂ ਕਿਉਂਕਿ ਇਹ ਸਾਡੇ ਲਈ ਬਹੁਤ ਵੱਡਾ ਮੁੱਦਾ ਹੈ ਜੀ ਬਿੱਟਾ ਸਾਹਿਬ
ਬਿਲਕੁਲ ਜੀ, ਗਲੈਨਵੁੱਡ ਹਾਈ ਸਕੂਲ, ਮੈਂ ਉੱਥੇ, ਮੈਨੂੰ ਲੈ ਕੇ ਗਏ ਸੀ ਡਾਕਟਰ ਸੁਰਿੰਦਰ ਸਿੰਘ, ਕਿਉਂਕਿ ਉੱਥੇ
ਜੀ
ਰਿਲੀਜੀਅਸ ਇੱਕ ਜਿਹੜਾ ਆਪਣਾ ਕੋਰਸ ਹੈ ਉਹ ਚੱਲ ਰਿਹਾ ਸੀ ਬੱਚਿਆਂ ਨੂੰ, ਜਿਹਦੇ ਨਾਲ ਗਲੈਨਵੁੱਡ ਗੁਰੂ ਨਾਨਕ ਪੰਜਾਬੀ ਸਕੂਲ ਦੇ ਨਾਲ ਜਿਹਨੂੰ ਕੋਰਲੇਟ ਕਰਕੇ ਦੇਖਿਆ ਜਾ ਰਿਹਾ ਹੈ।
ਜੀ
ਜੇ ਇਸ ਤਰ੍ਹਾਂ ਦਾ ਮਸਲਾ ਉੱਠਦਾ ਹੈ ਤਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਵੀ ਦਖਲ ਦੇਣਾ ਬਣਦਾ ਹੈ,
और
बिल्कुल
दूसरा ऑस्ट्रेलियन सिख एसोसिएशन भी पंजाबी लई सिक्खी प्रचार प्रसार लई बहुत वड्डा काम कर रही है सिडनी दे
जी
विच खास तौर ते, और
जी
उन्हां दे प्रबंधक नूं भी इवेच इन्वॉल्व होना चाहिए, होणगे भी उह, उन्हां दी जिम्मेवारी भी बनदी है।
बिल्कुल
और जे इस तरह दा मसला ते बड़ा एक गंभीर मसला हैगा उस समय जदों
बिल्कुल
ऑस्ट्रेलिया दे विच पंजाबियां दी वसो बहुत वड्डी हैगी है, और
जी
उत्थे गुरु नानक पंजाबी स्कूल दे विच भी जिहड़े बच्चे अमृतधारी छोटे बच्चे आउंदे है, तां जे उन्हां नूं इस तरह रोकिया जांदा है साडे
जी
ककार धारण करन तों, तां इह इक
जी
चिंता वाला जिहड़ा मसला हैगा इहदे च सिख जथेबंदियां नूं और खास तौर ते आस्ट्रेलियन सिख एसोसिएशन नूं इन्हां दी जिहड़ी
जी
इनवॉल्वमेंट है उह बड़ी जरूरी बनदी है इस समय, इस जदों इस तरह दीआं गल्लां चर्चावां हो रहीआं ने।
जी जी बिल्कुल। सो साडे ककारां दे विच इक अहम चिन्ह है किरपान, और उस नूं असीं बिल्कुल भी अणगौलिया नहीं कर सकदे। और इस वेले एजुकेशन सूबे दी जिहड़ी एजुकेशन मिनिस्टर है, उस दा इहो जिहा बयान देना और इहदे उत्ते रोक लगाउणी जिहड़ी है, साडे सारे ही सिख पंथ नूं इस प्रति जागरूक होण दी लोड़ है। जिवें तुसीं कहा कि अकाल तख्त साहिब तक तां इहो जिही कोई भी जिहड़ी समस्या जदों सानूं आउंदी है पहुंचणी चाहीदी है, पर ऑस्ट्रेलिया दे विच रहण वाले जिहड़े साडे सिख आगू आ उहनां दे लई वी बहुत वड्डी जिम्मेवारी बन जांदी है कि इहो जिहे मुद्दिआं नूं बड़ी सियाणप ते सूझबूझ दे नाल नजिठिया जावे। सो बेटा साहिब, खबरां तां हुण इन्नियां ही, पर अज 18 मई है, और 18 मई जिहड़ा आ ਉਹ ਇੰਟਰਨੈਸ਼ਨਲ ਵਰਲਡ ਮਿਊਜ਼ੀਅਮ ਡੇ ਵਜੋਂ ਵੀ ਮਨਾਇਆ ਜਾਂਦਾ, ਕਿਉਂਕਿ ਮੁਕਰਰ ਕੀਤਾ ਗਿਆ ਸੀਗਾ ਇਸ ਦਿਨ ਨੂੰ ਵਰਲਡ ਮਿਊਜ਼ੀਅਮ ਡੇ ਵਜੋਂ। ਇਹਦਾ ਕਾਰਨ ਇਹ ਸੀਗਾ ਕਿ ਸੱਭਿਆਚਾਰਕ ਤੌਰ ਦੇ ਉੱਤੇ ਜੋ ਵੀ ਅਸਲ ਦੇ ਵਿੱਚ ਕਿਸੇ ਸੱਭਿਆਚਾਰ ਦੇ ਖਾਸ ਚਿੰਨ ਹੁੰਦੇ ਆ ਉਹਨਾਂ ਨੂੰ ਬਚਾਉਣ ਦੇ ਲਈ, ਜਾਂ ਫਿਰ ਜਿਹੜੀਆਂ ਸੱਭਿਆਚਾਰਕ ਵਿਭਿੰਨਤਾਵਾਂ ਆ ਉਹਨਾਂ ਨੂੰ ਸਵੀਕਾਰ ਕਰਕੇ ਤੇ ਇੱਕ ਦੂਜੇ ਵਿਚਾਲੇ ਸੱਭਿਆਚਾਰਕ ਤੌਰ ਦੇ ਉੱਤੇ ਜਿਹੜੀਆਂ ਵਿਥਾਂ ਆ ਉਹਨਾਂ ਨੂੰ ਖਤਮ ਵੀ ਕੀਤਾ ਜਾਵੇ, ਵਾਤਾਵਰਣ ਦੀ ਜਿਹੜੀ ਸਾਂਭ ਸੰਭਾਲ ਆ ਉਹਦੇ ਪ੍ਰਤੀ ਵੀ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ। ਸੋ ਇਸ ਸੰਬੰਧ ਦੇ ਵਿੱਚ ਇਹ ਦਿਨ ਜਿਹੜਾ ਸੀ 1977 ਦੇ ਵਿੱਚ ਸ਼ੁਰੂ ਕੀਤਾ ਗਿਆ ਸੀਗਾ, 18 ਮਈ ਦੇ ਨੂੰ ਇੰਟਰਨੈਸ਼ਨਲ ਕੌਂਸਲ ਆਫ ਮਿਊਜ਼ੀਅਮ ਨੇ ਇਸ ਦਿਨ ਦਾ ਜਿਹੜਾ ਆਗਾਜ਼ ਕੀਤਾ ਸੀ, ਯਾਨੀ ਇਸ ਦਿਨ ਦੀ ਹੋਂਦ ਜਿਹੜੀ ਸੀ ਉਦੋਂ ਤੋਂ ਸ਼ੁਰੂ ਹੋਈ ਹੈ। ਔਰ ਖਾਸ ਤੌਰ ਦੇ ਉੱਤੇ ਜਦੋਂ ਅੱਜ ਮੈਂ ਪਹਿਲਾਂ ਵੀ ਪ੍ਰੋਗਰਾਮ ਦਾ ਪਹਿਲਾ ਹਿੱਸਾ ਕਰ ਰਹੀ ਸੀ ਤਾਂ ਉਸ ਹਿੱਸੇ ਦੇ ਵਿੱਚ ਮੈਂ ਗੱਲ ਕੀਤੀ ਸੀ, ਜਦੋਂ ਅਸੀਂ ਆਪਣੇ ਪਿੰਡਾਂ ਦੀ ਗੱਲ ਕਰਦੇ ਹਾਂ ਤਾਂ ਬਹੁਤ ਕੁਝ ਅਲੋਪ ਹੋ ਜਾਂਦਾ ਕਿਉਂਕਿ ਸਾਂਭ ਸੰਭਾਲ ਨਹੀਂ ਹੁੰਦੀ ਸਾਡੇ ਕੋਲੋਂ, ਔਰ ਕਈ ਵਾਰ ਸਾਨੂੰ ਉਸ ਸਮੇਂ ਸੋਝ ਹੀ ਨਹੀਂ ਹੁੰਦੀ ਜਦੋਂ ਅਸੀਂ ਪਿੰਡਾਂ ਦੀ ਗੱਲ ਕਰਦੇ ਹਾਂ, ਖੂਹ ਅਲੋਪ ਹੋ ਗਏ ਆ, ਬਹੁਤ ਸਾਰੇ ਪਿੰਡਾਂ ਦੇ ਵਿੱਚ ਬਹੁਤ ਵੱਡੇ ਵੱਡੇ ਦਰਵਾਜ਼ੇ ਹੁੰਦੇ ਸੀ, ਹੁਣ ਵੀ ਹੋਣਗੇ, ਬਹੁਤ ਘੱਟ ਮਿਲਦੇ ਆ, ਪਰ ਬਹੁਤ ਸਾਰੇ ਜਿਹੜੇ ਸਾਡੇ ਸੱਭਿਆਚਾਰ ਦੇ ਬੜੇ ਅਹਿਮ ਤੇ ਬੜੇ ਦੁਰਲੱਭ ਜਿਹੜੇ ਤੱਤ ਸੀਗੇ ਹਨਾ, ਉਹ ਇਸ ਵੇਲੇ ਖਾਸ ਤੌਰ ਦੇ ਉੱਤੇ ਵਾਕਈ ਉਹ ਅਲੋਪ ਹੋ ਗਏ ਆ। ਜਦੋਂ ਅਸੀਂ ਗੁਰਦੁਆਰਾ ਸਾਹਿਬਾਨ ਦੀਆਂ ਇਮਾਰਤਾਂ ਦੀ ਗੱਲ ਕਰਦੇ ਹਾਂ ਤਾਂ ਉਹ ਇਮਾਰਤਾਂ ਜਿਹੜੀਆਂ ਆ ਉਹਨਾਂ ਦਾ ਜਿਹੜਾ ਓਰਿਜਿਨਲ ਜਿਹੜਾ ਰੂਪ ਸੀਗਾ, ਜਿਹੜਾ ਅਸਲ ਰੂਪ ਸੀਗਾ ਹਨਾ, ਉਹ ਵੀ ਕਿਤੇ ਨਾ ਕਿਤੇ ਨਸ਼ਟ ਹੋ ਗਿਆ। ਸੋ ਮਿਊਜ਼ੀਅਮ ਡੇ ਜਿਹੜਾ ਆ ਉਹ ਸਾਨੂੰ ਇਹਨਾਂ ਹੀ ਮੁੱਦਿਆਂ ਜਾਂ ਇਹਨਾਂ ਹੀ ਸਮੱਸਿਆਵਾਂ ਪ੍ਰਤੀ ਜਾਗਰੂਕ ਕਰਨ ਦਾ ਦਿਨ ਆ। ਤੇ ਨਾਲ ਹੀ ਨਾਲ 17 ਮਈ ਤੋਂ 23 ਮਈ ਤੱਕ UN ਗਲੋਬਲ ਰੋਡ ਸੇਫਟੀ ਵੀਕ ਜਿਹੜਾ ਆ ਉਹ ਮਨਾਇਆ ਜਾਂਦਾ ਆ ਵਿਸ਼ਵ ਭਰ ਦੇ ਵਿੱਚ, ਤਾਂ ਕਿ ਰੋਡ ਸੇਫਟੀ ਰੂਲਸ ਜਿਹੜੇ ਉਹਨਾਂ ਨੂੰ ਪ੍ਰਭਾਵਸ਼ਾਲੀ ਢੰਗ ਦੇ ਨਾਲ ਲਾਗੂ ਕੀਤਾ ਜਾਵੇ, ਸੜਕੀ ਹਾਦਸੇ ਜਿਹੜੇ ਆ ਉਹਨਾਂ ਨੂੰ ਘਟਾਇਆ ਜਾ ਸਕੇ, ਖਾਸ ਤੌਰ ਦੇ ਉੱਤੇ ਜਿਹੜਾ ਅੰਦਰੂਨੀ ਪਿੰਡਾਂ ਜਾਂ ਸ਼ਹਿਰਾਂ ਦਾ ਜਿਹੜਾ ਰਾਹ ਆ ਜਾਂ ਗਲੀਆਂ ਨੇ ਉਹਨਾਂ ਦੇ ਵਿੱਚ ਘੱਟ ਤੋਂ ਘੱਟ ਰਫਤਾਰ ਜਿਹੜੀ ਆ ਉਹ ਮੁਕਰਰ ਕਰਕੇ ਹਾਦਸਿਆਂ ਦਾ ਜਿਹੜਾ ਖਤਰਾ ਆ ਉਹ ਘਟਾਇਆ ਜਾਵੇ। ਸੋ ਇਹ ਕੁਝ ਉਦੇਸ਼ ਜਿਹੜੇ ਆ ਉਹ ਰੱਖੇ ਜਾਂਦੇ ਆ ਇਹੋ ਜਿਹੇ ਦਿਨ ਮਨਾਉਣ ਦੇ ਲਈ, ਤੇ ਇਹ ਵੀ ਅਸੀਂ ਤੁਹਾਡੇ ਨਾਲ ਅੱਜ ਸਾਂਝੇ ਕੀਤੇ ਆ। ਸੋ ਬਿੱਟਾ ਸਾਹਿਬ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਖਬਰਾਂ ਦੇ ਸਿਲਸਿਲੇ ਦੇ ਵਿੱਚ ਸਾਂਝ ਪਾਉਣ ਦੇ ਲਈ ਸਾਡੇ ਅੱਜ ਦੇ ਮਾਰਨਿੰਗ ਸ਼ੋ ਲਹਿਰਾਂ ਦੇ ਵਿੱਚ। ਜਾਂਦੇ ਜਾਂਦੇ ਕੁਝ ਕਹਿਣਾ ਚਾਹੋ ਤਾਂ ਜ਼ਰੂਰ ਕਹੋ।
ਬਿਲਕੁਲ ਜੀ, ਦਿੱਲੀ ਦੇ ਵਿੱਚ ਹੁਣ ਜਦੋਂ ਆਕਸੀਜਨ ਦੀ ਘਾਟ ਜਿਹੜੀ ਹੈਗੀ ਆ ਪੂਰੀ ਹੋ ਚੁੱਕੀ ਹੈ, ਉਸ ਸਮੇਂ ਹੁਣ
ਜੀ
ਪਲਾਜ਼ਮਾ ਦੀ ਕਾਫੀ ਲੋੜ ਪੈ ਰਹੀ ਹੈ, ਜਿਹੜੇ ਕੋਵਿਡ ਵਾਲੇ
ਜੀ
ਮਰੀਜ਼ ਹੈ ਉਹਨਾਂ ਨੂੰ ਪਲਾਜ਼ਮਾ ਦੀ ਚਾਹੀਦਾ ਹੁੰਦਾ ਹੈ, ਔਰ ਲੋਕਾਂ ਨੂੰ ਆਪਣੇ ਆਪ ਜਿਹੜੇ ਸੈਲਫ ਟੂ ਡੋਨੇਟ ਪਲਾਜ਼ਮਾ ਇਸ ਤਰ੍ਹਾਂ ਦਾ ਇੱਕ ਕੈਂਪ ਜਿਹੜਾ ਆਰਗੇਨਾਈਜ਼ ਕੀਤਾ ਹੈ,
ਜੀ
ਜਥੇਬੰਦੀ ਹੈਗੀ ਹੈ ਅਕਾਲ ਪੁਰਖ ਕੀ ਫੌਜ ਤੇ ਵਾਇਸ ਆਫ ਵਾਇਸਲੈਸ, ਉਹਨਾਂ ਦਾ ਇਹ ਉਪਰਾਲਾ ਉਸ ਸਮੇਂ ਬੜਾ ਸਾਰਥਿਕ ਹੋਏਗਾ ਜਦੋਂ ਇੱਕ ਦੋ ਫੋਨ ਮੈਨੂੰ ਵੀ ਦਿੱਲੀ 'ਚ ਆ ਜਾਂਦੇ ਆ ਕਿ ਸਾਨੂੰ ਪਲਾਜ਼ਮਾ ਚਾਹੀਦਾ ਹੈ, ਹਾਲਾਂਕਿ ਦਿੱਲੀ
ਜੀ
ਦੇ ਵਿੱਚ ਮੇਰਾ ਕੋਈ ਬਹੁਤਾ ਵੱਡਾ ਸਰਕਲ ਨਹੀਂ, ਪਰ ਮੈਂ ਹੈਰਾਨ ਹੁੰਦਾ ਜਦੋਂ ਮੈਂ ਵਿਚਰਦਾ ਲੋਕਾਂ ਦੇ ਵਿੱਚ ਤਾਂ ਉਹ ਮੈਨੂੰ ਕਹਿ ਦਿੰਦੇ ਆ ਕਿ ਜੇ ਤੁਸੀਂ ਵੀ ਦੱਸੋ ਸਾਨੂੰ ਪਲਾਜ਼ਮਾ, ਤੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਪੰਜਾਬ ਤੋਂ ਤਾਂ ਮੈਂ ਤੁਹਾਨੂੰ ਪਲਾਜ਼ਮਾ ਅਰੇਂਜ ਕਰਕੇ ਦੇ ਸਕਦਾ, ਪਰ ਦਿੱਲੀ ਦੇ ਵਿੱਚ ਔਖਾ ਹੈ, ਔਰ ਦਿੱਲੀ
ਜੀ
ਦੀ ਇਸ ਪਲਾਜ਼ਮਾ ਮੁਹਿੰਮ ਨੂੰ
एक
जी
नवा मोड़ मिलेगा, नवा मूड़ पाएगा उस समय जो दिल्ली च
जी
कोविड के पेशेंट लगातार बढ़ रहे हैं। ये
जी
प्लाज्मा उस वो ही बंदा दे सकता है जिस बंदे कोविड होया होवे। सो
जी
इस करके ये वड्डा एक उपराला जिहड़ा हैगा है, ये दो सिख जथेबंदियां ने अकाल पुरख की फौज और वॉइस ऑफ
जी
वॉइसलेस ने कीता, जिहड़ा
जी
19 मई नूं फतेह पार्क विखे कीता जा रहा है।
जी 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 सो बेटा साहब बहुत बहुत धन्यवाद इस सारी जानकारी दे लई, खबरां दे सिलसिले दे विच अपना कीमती समा देण दे लई।
जी शुक्रिया।
जी सो दोस्तों ये सन जसविंदर सिंह बिट्टा होरी जिहड़े कि साडे नाल जुड़े हुए सन दिल्ली तों, और दिल्ली तों साडे नाल हमेशा खबरां दी सांझ पाउंदे ने साडे मॉर्निंग शो दे विच। और मॉर्निंग शो लहरां जिहड़ा तुसीं हर रोज़ सुणदे हो 8 बजे तों 10 बजे दे दौरान, पर अज दा जिहड़ा मॉर्निंग शो है ओह ऑन एयर स्ट्रीमिंग दे विच किसे तकनीकी दिक्कत दे कारण नहीं जा सकिया, उहदे लई असीं माफ़ी भी चाहवांगे। पर अज फेसबुक दे राहीं असीं ये कोशिश जरूर कीती है कि कुछ रहिंदा हिस्सा जिहड़ा आ ओह असीं तुहाडी नज़र जरूर करिए। सो लहरां प्रोग्राम दे विच तुसीं ते असीं, यानी असीं दोवें, यानी कि तुसीं साडे हमसफर बने हो, और मैं तुहाडे लई ये शो जिहड़ा आ ओह मेलबर्न तों लै के तुहाडी खिदमत दे विच इस वेले हाजिर हाँ। प्रोग्राम दा थोड़ा जिहा हिस्सा बाकी है, एक दो गल्लां करांगे ते उस तों बाद मैनू भी इजाजत लैनी पैणी है। सो गल्लां करांगे, कुछ शख्सियतां पिछले दिनी इस संसार तों रुखसत होईयां ने, उहनां नूं श्रद्धांजलि देनी है। सो वक्ती सां सांझ दियां रह जांदियां तस्वीरां ने, वक्ती सांझ दियां रह जांदियां तस्वीरां ने, कद मिलना हुंदा है नदियों विछड़े नीरां ने, महका ने मेहमान फुल्लां दे दामन अंदर, महका ने मेहमान फुल्लां दे दामन अंदर, रूह तों रिश्ते तोड़ने अंत शरीरां ने, रूह तों रिश्ते तोड़ने अंत शरीरां ने, लख चाहिए अखां सावे सुपने निर जीवन, लख चाहिए अखां सावे सुपने चिर जीवन, फैसले इंज सुनाए सदा तकदीरां ने, ये वक्ती रिश्ते नाते सब ने ढल जाना, ये वक्ती रिश्ते नाते सब ने ढल जाना, ये साह जदों तक साहां दियां जगीरां ने, सब ने किराएदार ते अपना कुछ भी नहीं, सब ने किराएदार ते अपना कुछ भी नहीं, इत्थे आउंदे जांदे रहना है राहीगीरां ने, इत्थे आउंदे जांदे रहना है राहीगीरां ने। सो ये 17 ਸਾਡੀਆਂ ਉਹਨਾਂ ਕੁਝ ਸ਼ਖਸੀਅਤਾਂ ਦੇ ਲਈ ਜਿਹੜੀਆਂ ਪਿਛਲੇ ਦਿਨੀ ਇਸ ਸੰਸਾਰ ਤੋਂ ਚਲੀਆਂ ਗਈਆਂ। ਸੋ ਅਸੀਂ ਸ਼ਰਧਾਂਜਲੀ ਦੇ ਫੁੱਲ, ਸ਼ਰਧਾ ਦੇ ਫੁੱਲ ਜਿਹੜੇ ਉਹ ਅਰਪਿਤ ਕਰਦੇ ਹਾਂ ਸਾਡੇ ਸਿੱਖ ਪੰਥ ਦੀ ਮਹਾਨ ਸ਼ਖਸੀਅਤ, ਗੁਰਬਾਣੀ ਵਿਆਕਰਣ ਦੇ ਗਿਆਤਾ, ਮਹਾਨ ਪੰਥਕ ਸ਼ਖਸੀਅਤ, ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵਿਦਾਂਤੀ ਜਿਹੜੇ ਆ ਉਹ ਵੀ ਇਸ ਫਾਨੀ ਸੰਸਾਰ ਤੋਂ ਪਿਛਲੇ ਦਿਨੀ ਰੁਖਸਤ ਹੋਏ ਆ। ਸੋ ਸਿੱਖ ਕੌਮ ਦੇ ਲਈ ਬਹੁਤ ਵੱਡਾ ਘਾਟਾ, ਕਿਉਂਕਿ ਗੁਰਬਾਣੀ ਵਿਆਕਰਣ ਦੇ ਗਿਆਤਾ ਸੀ, ਔਰ ਇਹੋ ਜਿਹੇ ਵਿਦਵਾਨ ਪੁਰਖ ਦਾ ਇਸ ਸੰਸਾਰ ਤੋਂ ਕੂਚ ਕਰ ਜਾਣਾ ਜਿਹੜਾ ਉਹ ਸਾਡੀ ਸਾਰੀ ਸਿੱਖ ਕੌਮ ਦੇ ਲਈ ਬਹੁਤ ਵੱਡਾ ਘਾਟਾ ਪਾ ਕੇ ਗਿਆ। ਸੋ ਉਹਨਾਂ ਦੇ ਜਾਣ ਤੇ ਅਸੀਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਜਿਹੜੇ ਆ ਉਹ ਅਰਪਿਤ ਕਰਦੇ ਹਾਂ। ਨਾਲ ਹੀ ਨਾਲ ਨਿਧੜਕ ਪੱਤਰਕਾਰ, ਸੂਝਵਾਨ ਰਾਜਸੀ ਆਗੂ ਤੇ ਸੁਹਿਰਦ ਸ਼ਖਸੀਅਤ ਸਰਦਾਰ ਜਰਨੈਲ ਸਿੰਘ ਹੋਰੀ ਉਹ ਵੀ ਇਸ ਜਹਾਨ ਤੋਂ ਕੂਚ ਕਰ ਗਏ ਪਿਛਲੇ ਦਿਨੀ। ਸੋ ਉਹਨਾਂ ਦੇ ਇਸ ਬੇਵਕਤੀ ਚਲਾਣੇ ਤੇ ਵੀ ਅਸੀਂ ਸ਼ਰਧਾ ਦੇ ਫੁੱਲ ਜਿਹੜੇ ਉਹ ਅਰਪਿਤ ਤੇ ਕਰਦੇ ਹਾਂ। ਤੇ ਇਨੀ ਦਿਨੀ ਪੰਜਾਬੀ ਸਾਹਿਤ ਦੇ ਨਾਲ ਜੁੜੀ ਇੱਕ ਖਾਸ ਸ਼ਖਸੀਅਤ, ਪੰਜਾਬੀ ਕਵੀ ਮਹਿੰਦਰ ਸਾਥੀ ਜਿਹੜੇ ਆ ਉਹ ਵੀ ਇਸ ਫਾਨੀ ਸੰਸਾਰ ਤੋਂ ਚਲੇ ਗਏ ਆ। ਸੋ ਮਹਿੰਦਰ ਸਾਥੀ ਹੋਰਾਂ ਦੀ ਜਿਹੜੀ ਅਮਰ ਹੋਣ ਦੀ ਕਹਾਣੀ ਜਦੋਂ ਤੱਕ ਰਾਤ ਬਾਕੀ ਹੈ ਦੇ ਨਾਲ ਹੀ ਸ਼ੁਰੂ ਹੁੰਦੀ ਹੈ ਤੇ ਉਹਦੇ ਨਾਲ ਹੀ ਖਤਮ ਹੁੰਦੀ ਹੈ, ਪਰ ਉਹਨਾਂ ਦੇ ਬਹੁਤ ਸਾਰੇ ਕਾਵਿ ਸੰਗ੍ਰਹਿ ਜਿਹੜੇ ਆ ਉਹ ਜ਼ਰੂਰ ਪੜ੍ਹਨ ਨੂੰ ਮਿਲੇ ਆ, ਔਰ ਜਿਹੜੇ ਵੀ ਪਾਠਕ ਕਵਿਤਾ ਦੇ ਨਾਲ ਸੰਬੰਧ ਰੱਖਦੇ ਆ ਉਹ ਬਹੁਤ ਨੇੜਿਓਂ ਸ਼ਿੱਦਤ ਦੇ ਨਾਲ ਉਹਨਾਂ ਦੇ ਇਸ ਚਲਾਣੇ ਦੇ ਉੱਤੇ ਦੁੱਖ ਮਹਿਸੂਸ ਕਰ ਰਹੇ ਹੋਣਗੇ। ਸੋ ਅੱਜ ਦੇ ਲਹਿਰਾਂ ਪ੍ਰੋਗਰਾਮ ਦੇ ਵਿੱਚ ਜਾਣ ਤੋਂ ਪਹਿਲਾਂ ਮਹਿੰਦਰ ਸਾਥੀ ਹੋਰਾਂ ਦੀਆਂ ਕੁਝ ਸਤਰਾਂ ਦੇ ਨਾਲ ਮੈਂ ਤੁਹਾਡੇ ਤੋਂ ਇਜਾਜ਼ਤ ਲੈਣਾ ਚਾਹਾਂਗੀ। ਸੋ ਉਹਨਾਂ ਦੀ ਹੀ ਕਵਿਤਾ, ਮਸ਼ਾਲਾਂ ਬਾਲ ਕੇ ਚੱਲਣਾ ਜਦੋਂ ਤੱਕ ਰਾਤ ਬਾਕੀ ਹੈ, ਮਸ਼ਾਲਾਂ ਬਾਲ ਕੇ ਚੱਲਣਾ ਜਦੋਂ ਤੱਕ ਰਾਤ ਬਾਕੀ ਹੈ, ਸੰਭਲ ਕੇ ਹਰ ਕਦਮ ਰੱਖਣਾ ਜਦੋਂ ਤੱਕ ਰਾਤ ਬਾਕੀ ਹੈ, ਮਿਲੂ ਮਨਸੂਰ ਨੂੰ ਸੂਲੀ ਤੇ ਵਿਸ਼ ਸੁਕਰਾਤ ਦੇ ਹਿੱਸੇ, ਮਿਲੂ ਮਨਸੂਰ ਨੂੰ ਸੂਲੀ ਤੇ ਵਿਸ਼ ਸੁਕਰਾਤ ਦੇ ਹਿੱਸੇ, ਰਹੇਗਾ ਜੁਰਮ ਸੱਚ ਕਹਿਣਾ ਜਦੋਂ ਤੱਕ ਰਾਤ ਬਾਕੀ ਹੈ, ਪਸੀਨੇ ਦੀ ਤਾਂ ਗੱਲ ਛੱਡੋ ਲਹੂ ਮਜ਼ਦੂਰ ਦਾ ਯਾਰੋ, ਪਸੀਨੇ ਦੀ ਤਾਂ ਗੱਲ ਛੱਡੋ ਲਹੂ ਮਜ਼ਦੂਰ ਦਾ ਯਾਰੋ, ਇਹ ਸਸਤਾ ਪਾਣੀਓ ਰਹਿਣਾ ਜਦੋਂ ਤੱਕ ਰਾਤ ਬਾਕੀ ਹੈ। ਹਨੇਰੇ ਦੀ ਅਦਾਲਤ ਵਿੱਚ ਹੈ ਕੀ ਫਰਿਆਦ ਦਾ ਫਾਇਦਾ, ਹਨੇਰੇ ਦੀ ਅਦਾਲਤ ਵਿੱਚ ਹੈ ਕੀ ਫਰਿਆਦ ਦਾ ਫਾਇਦਾ, ਤੂੰ ਕਰ ਸੰਗਰਾਮ ਐ ਸੱਜਣਾ ਜਦੋਂ ਤੱਕ ਰਾਤ ਬਾਕੀ ਹੈ, ਮੇਰਾ ਮੱਥਾ ਰਹੂ ਪੱਥਾ, ਮੇਰਾ ਮੱਥਾ ਰਹੂ ਪੱਥਾ, ਇਹ ਬਣਿਆ ਰੋਹ ਦੇ ਤੀਰਾਂ ਦਾ, ਨਹੀਂ ਇਸ ਤਿਊੜੀ ਨੇ ਮਿਟਣਾ ਜਦੋਂ ਤੱਕ ਰਾਤ ਬਾਕੀ ਹੈ, ਲੜਨਗੇ ਨਾਲ ਤੇਰੇ ਐ ਹਨੇਰੇ ਅੰਤ ਤੱਕ ਸਾਥੀ, ਲੜਨਗੇ ਨਾਲ ਤੇਰੇ ਐ ਹਨੇਰੇ ਅੰਤ ਤੱਕ ਸਾਥੀ, ਇਹਨਾਂ ਨਹੀਂ ਚੈਨ ਸੰਗ ਬਹਿਣਾ ਜਦੋਂ ਤੱਕ ਰਾਤ ਬਾਕੀ ਹੈ, ਮਸ਼ਾਲਾਂ ਬਾਲ ਕੇ ਚੱਲਣਾ ਜਦੋਂ ਤੱਕ ਰਾਤ ਬਾਕੀ ਹੈ, ਸੰਭਲ ਕੇ ਹਰ ਕਦਮ ਰੱਖਣਾ ਜਦੋਂ ਤੱਕ ਰਾਤ ਬਾਕੀ ਹੈ। ਸੋ ਮਹਿੰਦਰ ਸਾਥੀ ਹੋਰਾਂ ਦੀਆਂ ਇਹਨਾਂ ਸਤਰਾਂ ਦੇ ਨਾਲ ਹੀ ਅੱਜ ਦਾ ਲਹਿਰਾਂ ਪ੍ਰੋਗਰਾਮ ਇੱਥੇ ਹੀ ਖਤਮ ਕਰਨ ਦੀ ਹੁਣ ਮੈਨੂੰ ਦਿਓ ਇਜਾਜ਼ਤ। ਔਰ ਅੱਜ ਦੇ ਇਸ ਛੋਟੇ ਜਿਹੇ ਸਿਲਸਿਲੇ ਦੇ ਵਿੱਚ ਕਿਸ ਤਰ੍ਹਾਂ ਦਾ ਤੁਹਾਡਾ ਜਿਹੜਾ ਫੀਡਬੈਕ ਹੈ ਉਹ ਸਾਨੂੰ ਮਿਲਦਾ ਹੈ, ਇਹਦੀ ਉਡੀਕ ਰਹਿਣੀ ਹੈ। ਸੋ ਆਪਣਾ ਫੀਡਬੈਕ ਜਿਹੜਾ ਹੈ ਪ੍ਰੋਗਰਾਮਾਂ ਦੇ ਬਾਰੇ ਸਾਨੂੰ ਜ਼ਰੂਰ ਭੇਜਿਆ ਕਰੋ, ਜਿਹੜੀਆਂ ਵੀ ਕਮੀਆਂ ਰਹੀਆਂ ਉਹਦੇ ਲਈ ਅਸੀਂ ਪਹਿਲਾਂ ਹੀ ਮਾਫੀ ਚਾਹੁੰਦੇ ਹਾਂ। ਔਰ ਪ੍ਰੋਗਰਾਮਾਂ ਦੇ ਹੋਰ ਸਿਲਸਿਲੇ ਜਿਹੜੇ ਆ ਉਹ ਚੱਲਦੇ ਰਹਿਣੇ ਆ ਹਰਮਨ ਰੇਡੀਓ 'ਤੇ, ਤੁਸੀਂ ਉਹਨਾਂ ਦੇ ਨਾਲ ਜੁੜਦੇ ਰਹਿਣਾ। ਪਰ ਅੱਜ ਦੇ ਪ੍ਰੋਗਰਾਮ 'ਚ ਜਿੰਨੇ ਵੀ ਦੋਸਤ ਸਾਡੇ ਨਾਲ ਜੁੜੇ ਨੇ ਉਹਨਾਂ ਦਾ ਦਿਲ ਤੋਂ ਧੰਨਵਾਦ ਕਰਦੇ ਹਾਂ, ਤੇ ਅੱਜ ਦਾ ਇਹ ਲਹਿਰਾ ਪ੍ਰੋਗਰਾਮ ਇੱਥੇ ਹੀ ਹੁਣ ਅਸੀਂ ਰੋਕਦੇ ਹਾਂ। ਸਾਡੇ ਵੱਲੋਂ ਆਪ ਸਾਰਿਆਂ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ, ਤੁਹਾਡਾ ਦਿਨ ਸ਼ੁਭ ਰਹੇ, ਰੱਬ ਰਾਖਾ।